ਮਾਂਜ ਮਹੱਲਾ ਤੀਜਾ ਸਤਗੁਰ ਸੇਵਿਆ ਵੱਡੀ ਵਡਿਆਈ
ਸਤਗੁਰ ਸੇਵਿਆ ਵੱਡੀ ਵਡਿਆਈ ਸੇਵਿਆ ਪੜ੍ਹਨ ਸਤਗੁਰ
ਸੇਵਿਆ ਵੱਡੀ ਵਡਿਆਈ
ਸਤਗੁਰ ਸੇਵਿਆ ਸੇਵੀਏ ਦਾ ਮਤਲਬ ਕੀ ਚੇਤੇ ਕਰੀਏ ਕਿਸ ਤਰ੍ਹਾਂ ਚੇਤੇ ਕਰੀਦਾ ਹਾਂ ਜੇ ਨਾਮ ਦੁਆਰਾ ਗੁਰੂ ਦੇ ਦਿੱਤੇ ਨਾਮ ਦੁਆਰਾ ਪ੍ਰਭੂ ਨੂੰ ਚੇਤੇ ਕਰੀਏ ਤਾਂ ਵੱਡੀ ਵਡਿਆਈ ਤਾਂ ਬੜੀ ਵੱਡੀ ਵਡਿਆਈ ਹੁੰਦੀ ਹੈ ਬੜਾ ਮਾਨ ਸਨਮਾਨ ਮਿਲਦਾ ਹੈ ਬੜੀ ਸ਼ੋਹਰਤ ਹੋ ਜਾਂਦੀ ਹੈ ਆਦਰ ਸਤਿਕਾਰ ਮਿਲਦਾ ਸਤਿਗੁਰੂ ਸੇਵੀ ਹੈ ਵੱਡੀ ਵਡਿਆਈ ਵਡਿਆਈ ਵਾਲੇ ਬਣ ਜਾਂਦੇ ਹੋ ਉਪਮਾ ਹੁੰਦੀ ਹੈ ਸੰਸਾਰ ਵਿੱਚ
ਹਰ ਜੀ ਅਚਿੰਤ ਵਸੇ ਮਨ ਆਈ
ਹਰ ਜੀ ਅਚਿੰਤ ਵਸੈ ਮਨ ਆਈ ਅਚਿੰਤ ਚਿੰਤਾ ਤੋਂ ਬਗੈਰ ਅਚਿੰਤ ਕਿਸ ਨੂੰ ਕਹਿੰਦੇ ਨੇ ਜਿਹਦੇ ਚ ਚਿੰਤਾ ਕੋਈ ਨੀ ਜਿਹੜਾ ਚਿੰਤਾ ਤੋਂ ਬਗੈਰ ਤੇ ਇਸੇ ਪਰਮਾਤਮਾ ਨੂੰ ਆਖਿਆ ਅਚਿੰਤ ਹਰ ਜੀ ਅਚਿੰਤ ਪ੍ਰਭੂ ਅਚਿੰਤੇ ਤੇ ਵਸੈ ਮਨ ਆਈ ਉਹ ਅਚਿੰਤ ਪ੍ਰਭੂ ਤੁਹਾਡੇ ਮਨ ਵਿੱਚ ਆ ਵਸੇਗਾ ਤੋ ਕਹਿੰਦੇ ਨੇ ਸਤਿਗੁਰੂ ਸੇਵੀ ਹੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਜਦੋਂ ਗੁਰੂ ਦੇ ਬਖਸ਼ੇ ਹੋਏ ਨਾਮ ਨੂੰ ਜਪੋਗੇ ਤੇ ਵਡਿਆਈ ਵੱਡੀ ਹੋਵੇਗੀ ਤੇ ਨਾਲ ਹੀ ਅਚਿੰਤ ਪ੍ਰਭੂ ਤੁਹਾਡੇ ਮਨ ਵਿੱਚ ਆ ਕੇ ਵਸ ਜਾਏਗਾ
ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ
ਹਰ ਜੀਉ ਸਫਲਿਓ ਬਿਰਖ ਹੈ ਅੰਮ੍ਰਿਤ ਸਫਲਿਓ ਬਿਰਖ ਕਿਸ ਨੂੰ ਆਖੀਦਾ ਬਿਰਖ ਕਹਿੰਦੇ ਨੇ
ਦਰਖਤ ਨੂੰ
ਤੇ ਸਫਲਿਓ ਫਲਦਾਇਕ ਫਲ ਦੇਣ ਵਾਲਾ ਬਿਰਖ ਹੈ ਕਈ ਬਿਰਖ ਹੈ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ ਪਰ ਕਹਿੰਦੇ ਨੇ ਗੁਰੂ ਤੇ ਐਸਾ ਬਿਰਖ ਹੈ ਜਿਹਨੂੰ ਬੜੇ ਮਿੱਠੇ ਫਲ ਲੱਗਦੇ ਪਾ ਜੇ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪੋਗੇ ਗੁਰੂ ਦੇ ਲੜ ਲੱਗੋਗੇ ਤੇ ਮਿੱਠੇ ਫਲ ਮਿਲਣਗੇ ਇਹ ਨਹੀਂ ਕਿ ਫਲ ਤੋਂ ਬਗੈਰ ਰਹਿ ਜਾਓ ਕਈ ਦਰਖਤਾਂ ਥੱਲੇ ਬੈਠੋ ਫਲ ਥੋੜੋ ਮਿਲ ਜਾਣਾ ਔਰ ਕਈ ਐਸੇ ਦਰਖਤ ਨੇ ਫਲਾਂ ਨਾਲ ਪਰੇ ਬੈਠੋ ਫਲ ਮਿਲਦਾ ਹੈ ਫਲ ਹੱਥ ਆਉਂਦਾ ਹੈ ਕੁਛ ਤੋ ਕਹਿੰਦੇ ਨੇ ਸਤਿਗੁਰੂ ਜਿਹੜਾ ਹੈ ਇਹ ਸਫਲਿਓ ਬਿਰਖ ਹੈ ਐਸਾ ਬਿਰਖ ਹੈ ਜਿਹੜਾ ਮਿੱਠੇ ਫਲਾਂ ਵਾਲਾ ਹੈ ਮਿੱਠੇ ਫਲ ਲੱਗਦੇ ਨੇ ਇਸ ਨੂੰ ਅੰਮ੍ਰਿਤ ਜਿਨ ਪੀਤਾ ਤੇ ਸਤਿਖਾ ਲਹਾਵਣਿਆ ਤੇ ਇਹਨਾਂ ਫਲਾਂ ਵਿੱਚੋਂ ਅੰਮ੍ਰਿਤ ਰਸ ਨਿਕਲਦਾ ਹੈ ਬੜਾ ਮਿੱਠਾ ਤੇ ਜਿਹੜਾ ਇਸ ਅੰਮ੍ਰਿਤ ਰਸ ਨੂੰ ਪੀ ਲੈਂਦਾ ਹੈ ਉਹਦੀ ਤਿਖਾ ਬੁੱਝ ਜਾਂਦੀ ਹੈ ਕਹਿੰਦੇ ਨੇ ਗੁਰੂ ਇੱਕ ਐਸਾ ਦਰਖਤ ਹੈ ਜਿਹਨੂੰ ਬੜੇ ਮਿੱਠੇ ਫਲ ਲੱਗਦੇ ਨੇ ਤੇ ਇਹ ਫਲਾਂ ਦਾ ਰਸ ਜਿਹੜਾ ਪੀ ਲਵੇ ਨਾ ਉਹਦੀ ਤ੍ਰੇਹ ਮਿਟ ਜਾਂਦੀ ਹੈ ਕੈਸੀ ਤ੍ਰੇਹ ਤ੍ਰਿਸ਼ਨਾ ਰੂਪੀ ਤ੍ਰੇਹ ਪਦਾਰਥਾਂ ਦੀ ਭੁੱਖ ਬਹੁਤਾ ਬਹੁਤਾ ਧਨ ਇਕੱਠਾ ਦੌਲਤ ਇਕੱਠਾ ਕਰ ਲੈਣ ਦੀ ਭੁੱਖ ਉਹਦੀ ਮਿਟ ਜਾਂਦੀ ਹੈ ਤ੍ਰਿਸ਼ਨਾ ਮਿਟ ਜਾਂਦੀ ਹੈ ਤਾਂ ਕਹਿੰਦੇ ਨੇ ਤਿਖਾ ਜਿਹੜੀ ਹੈ ਉਹ ਮਿਟ ਜਾਂਦੀ ਹੈ ਲੈ ਜਾਂਦੀ ਹੈ ਹਾਂਜੀ
ਹੋ ਵਾਰੀ ਜੀ ਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ
ਇਸ ਨੂੰ ਇਸ ਤਰ੍ਹਾਂ ਪੜ੍ਹਨਾ ਹੋ ਵਾਰੀ ਜੀ ਓ ਫਿਰ ਵਿਸ਼ਰਾਮ ਦੇਣਾ ਵਾਰੀ ਹੋ ਵਾਰੀ ਜੀ ਓ
ਹੋ ਵਾਰੀ ਜੀ ਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ
ਮੈਂ ਐਸੇ ਗੁਰੂ ਤੋਂ ਬੁਲਿਹਾਰੇ ਜਾਣਾ ਜਿਹਦੇ ਨੂੰ ਮਿੱਠੇ ਫਲ ਲੱਗਦੇ ਨੇ ਜਿਹਦੇ ਫਲਾਂ ਦਾ ਰਸ ਚੱਖਿਆ ਤਿਖਾ ਮਿਟ ਜਾਂਦੀ ਹੈ ਮੈਂ ਐਸੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ ਵਾਰੀ ਜੀਓ ਵਾਰੀ ਘੜੀ ਘੜੀ ਬਲਿਹਾਰੇ ਜਾਂਦਾ ਸੱਚ ਸੰਗਤ ਮੇਲ ਮਿਲਾਵਣਿਆ ਉਹ ਮੈਨੂੰ ਸਤ ਸੰਗਤ ਦਾ ਮੇਲ ਬਖਸ਼ ਕੇ ਤੇ ਪ੍ਰਭੂ ਦਾ ਮਿਲਾਪ ਕਰਵਾ ਦਿੰਦਾ ਹੈ ਸੱਚ ਸੰਗਤ ਮੇਲ ਮਿਲਾਵਣਿਆ ਉਹ ਸਤ ਸੰਗਤ ਵਿੱਚ ਲਿਆ ਕੇ ਨਾਮ ਦੀ ਦਾਤ ਬਖਸ਼ਦਾ ਹੈ ਤੇ ਪ੍ਰਭੂ ਨਾਲ ਮੇਲ ਕਰਾ ਦਿੰਦਾ ਹੈ
ਹਰ ਸਤ ਸੰਗਤ ਆਪੇ ਮੇਲ ਹੈ ਗੁਰ ਸ਼ਬਦੀ ਹਰ ਗੁਣ ਗਾਵਣਿਆ
ਹਰੀ ਸਤਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ। ਈਸ਼ਵਰ ਜੋ ਹੈ ਸਤਸੰਗਤ ਆਪੇ ਮੇਲੈ, ਆਪਣੀ ਬਖਸ਼ਿਸ਼ ਕਰਕੇ ਹੀ ਸਤਸੰਗਤ ਕਿਸੇ ਨੂੰ ਬਖਸ਼ਦਾ ਹੈ। ਗੁਰ ਸ਼ਬਦੀ ਹਰ ਗੁਣ ਗਾਵਣਿਆ, ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਦੇ ਗੁਣ ਗਾਏ ਜਾ ਸਕਦੇ ਨੇ। ਸਤਸੰਗਤ ਵਿਚ ਬਹਿ ਕੇ ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਦੇ ਗੁਣ ਗਾ ਸਕਦੇ। ਹਾਂਜੀ,
ਰਹਾਉ ਸਤਗੁਰ ਸੇਵੀ ਸ਼ਬਦ ਸਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ।
ਸਤਗੁਰ ਸੇਵੀ, ਮੈਂ ਸੇਵਾ, ਮੈਂ ਚੇਤੇ ਕਰਾਂ। ਸਤਗੁਰ
ਸੇਵੀ,
ਸੇਵੀ ਦਾ ਭਾਵ ਕੀ ਹੈ? ਮੈਂ ਯਾਦ ਕਰਾਂ। ਸਤਗੁਰ ਸੇਵੀ ਸ਼ਬਦ ਸੁਹਾਇਆ, ਸ਼ਬਦ ਸੁਹਾਇਆ, ਸ਼ਬਦ ਨਾਲ। ਸ਼ਬਦ ਨੂੰ ਦੇਖਿਆ, ਦੱਦੇ ਨੂੰ ਸਿਆਰੀ ਲੱਗੀ ਤਾਂ ਪਾਓ ਸ਼ਬਦ ਨਾਲ ਸੁਹਾਇਆ, ਮੇਨਾ ਸੋਹਣਾ ਬਣ ਜਾਂਦਾ। ਸਤਗੁਰ ਸੇਵੀ ਸ਼ਬਦ ਸੁਹਾਇਆ, ਜਦੋਂ ਗੁਰੂ ਨੂੰ ਅਰਾਧੀਏ, ਨਾਮ ਜਪੀਏ ਤੇ ਸ਼ਬਦ ਨਾਲ ਸਾਡਾ ਜਿਹੜਾ ਮਨ ਏ ਇਹ ਸੋਹਣਾ ਬਣ ਜਾਂਦਾ। ਸਤਗੁਰ ਸੇਵੀ ਸ਼ਬਦ ਸੁਹਾਇਆ, ਸ਼ਬਦ ਦੇ ਨਾਲ ਮਨ ਸੋਹਣਾ ਹੋ ਜਾਂਦਾ, ਮਨ ਚੰਗਾ ਬਣ ਜਾਂਦਾ।
ਜਿਨ ਹਰ ਕਾ ਨਾਮ ਮਨ ਵਸਾਇਆ,
ਜਿਨੇ ਹਰੀ ਦਾ ਨਾਮ ਮਨ ਵਿਚ ਵਸਾ ਲਿਆ, ਉਹਦਾ ਮਨ ਸੋਹਣਾ ਹੋ ਗਿਆ, ਉਹਦਾ ਤੇ ਮਨ ਤੋਤਾ ਗਿਆ, ਨਿਰਮਲ ਹੋ ਗਿਆ, ਸਾਫ ਹੋ ਗਿਆ, ਸੋਹਣਾ ਬਣ ਗਿਆ। ਹਾਂਜੀ,
ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ।
ਹਰ ਨਿਰਮਲ, ਹਰੀ ਜੋ ਹੈ ਬੜਾ ਨਿਰਮਲ ਹੈ, ਪਵਿੱਤਰ ਹੈ। ਹਉਮੈ ਮੈਲ ਗਵਾਏ, ਹਰੀ ਨਿਰਮਲ ਭਾਵ ਹਰੀ ਦਾ ਨਾਮ ਹੈ ਜਿਹੜਾ ਬੜਾ ਨਿਰਮਲ ਹੈ। ਹਰ ਨਿਰਮਲ ਤੋਂ ਭਾਵ ਹਰੀ ਦਾ ਨਾਮ ਨਿਰਮਲ ਹੈ। ਹਉਮੈ ਮੈਲ ਗਵਾਏ, ਇਸ ਨਾਮ ਨਾਲ ਹੰਕਾਰ ਦੀ ਮੈਲ ਦੂਰ ਹੋ ਜਾਂਦੀ ਹੈ। ਦਰ ਸੱਚੇ ਸੋਭਾ ਪਾਵਣਿਆ, ਇਸੇ ਨਾਮ ਕਰਕੇ ਉਹਦੇ ਦਰ ਤੇ ਸੋਭਾ ਮਿਲਦੀ ਹੈ।
ਬਿਨ ਗੁਰ ਨਾਮ ਨਾ ਪਾਇਆ ਜਾਏ,
ਬਿਨ ਗੁਰ ਨਾਮ ਨਾ ਪਾਇਆ ਜਾਏ, ਗੁਰੂ ਤੋਂ ਬਿਨਾ ਨਾਮ ਨਹੀਂ ਪੱਲੇ ਪੈਂਦਾ।
ਸਿੱਧ ਸਾਧਕ ਰਹੇ ਲਿਵ ਲਾਏ, ਵਾਹਿਗੁਰੂ ਸਿੱਧ ਸਾਧਕ ਰਹੇ ਬਿਲ ਲਾਏ,
ਸਿੱਧ ਸਾਧਕ ਰਹੇ ਬਿਲ ਲਾਏ। ਬਿਲ ਲਾਏ ਤੋਂ ਭਾਵ ਹੈ ਵਿਰਲਾਏ, ਤੇ ਵਿਰਲਾਏ ਦਾ ਮਤਲਬ ਹੈ ਵਿਲਕਣਾ, ਦੁਖੀ ਹੋ ਕੇ ਚੀਕਣਾ, ਚਿਲਾਉਣਾ, ਇਹਨੂੰ ਕਹੀਦਾ ਵਿਲਕਣਾ। ਸਿੱਧ ਸਾਧਿਕ, ਸਿੱਧ ਕਹਿੰਦੇ ਨੇ ਪੁਗੇ ਹੋਏ ਜੋਗੀਆਂ ਨੂੰ, ਤੇ ਸਾਧਕ ਜਿਹਨੇ ਸਾਧਨਾ ਸ਼ੁਰੂ ਕੀਤੀ ਹੈ, ਉਹ ਜੋਗੀ ਜਿਹਨੇ ਸਾਧਨਾ ਸ਼ੁਰੂ ਕੀਤੀ ਹੈ ਅਜੇ, ਉਹ ਸਾਧਕ ਹੈ। ਜਿਹੜਾ ਕਾਮਯਾਬ ਹੋ ਗਿਆ ਸਾਧਕ, ਉਹਨੂੰ ਸਿੱਧ ਆਖ ਦਿੰਦੇ ਨੇ। ਸਿੱਧ ਸਾਧਕ ਰਹੇ ਬਿਲਾਏ, ਜਿਹੜਾ ਯੋਗ ਸਾਧਨਾਵਾਂ ਸਿੱਖ ਗਿਆ ਹੈ ਸਾਰੀਆਂ, ਉਹਨੂੰ ਸਿੱਧ ਕਹਿ ਦਿੰਦੇ ਨੇ। ਜਿਹੜਾ ਸਿੱਖ ਰਿਹਾ ਜੇ ਉਹ ਸਾਧਕ ਹੈ। ਤੋ ਸਿੱਧ ਸਾਧਕ ਰਹੇ ਬਿਲਾਏ, ਕਹਿੰਦੇ ਨੇ ਜਿਤਨੇ ਸਿੱਧ ਸਾਧਕ ਨੇ ਆਪਣਾ ਟਿੱਲ ਲਾ ਕੇ ਦੇਖ ਲੈਂਦੇ ਨੇ, ਪਰ ਬਿਨ ਗੁਰੂ ਨਾਮ ਨਾ ਪਾਇਆ ਜਾਏ, ਗੁਰੂ ਤੋਂ ਬਿਨਾਂ ਤੇ ਨਾਮ ਨਹੀਂ ਮਿਲਦਾ। ਸਿੱਧ ਸਾਧਕ ਨਾਮ ਜਪਣ ਤੋਂ ਬਿਨਾਂ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਸਮਾਧੀਆਂ ਲਾ ਲਾ ਕੇ, ਪਰ ਕਹਿੰਦੇ ਨੇ ਨਾਮ ਤੋਂ ਬਿਨਾਂ ਤਾਂ ਮਿਲਦਾ ਨਹੀਂ। ਦੇਖੋ ਪਹਿਲੀ ਤੁਕ ਨਾਲ ਰਲਾ ਕੇ ਅਰਥ ਪੂਰਾ ਨਿਕਲੇਗਾ। ਕਿਵੇਂ?
ਬਿਨ ਗੁਰ
ਸਿੱਧ, ਬਿਨ ਗੁਰ ਨਾਮ ਨਾ ਪਾਇਆ ਜਾਏ, ਇਹਨੂੰ ਬਾਅਦ ਚ ਪੜਾਂਗੇ, ਪਹਿਲਾਂ ਇਹਨੂੰ ਪੜੋ। ਸਿੱਧ ਸਾਧਕ ਰਹੇ ਬਿਲ ਲਾਏ, ਸਿੱਧ ਸਾਧਕ ਆਪਣਾ ਜ਼ੋਰ ਲਾ ਕੇ ਥੱਕ ਜਾਂਦੇ ਨੇ, ਫਿਰ ਲਾ ਲੈਂਦੇ ਨੇ, ਪਰ ਬਣਦਾ ਕੁਛ ਨਹੀਂ। ਕਿਉਂ? ਬਿਨ ਗੁਰ ਨਾਮ ਨਾ ਪਾਇਆ ਜਾਏ, ਬਿਨਾਂ ਗੁਰੂ ਤੋਂ ਔਰ ਬਿਨਾਂ ਨਾਮ ਦੀ ਬਖਸ਼ਿਸ਼ ਤੋਂ ਪਰਮਾਤਮਾ ਮਿਲ ਨਹੀਂ ਸਕਦਾ। ਹੁਣ ਸਿੱਧ ਸਾਧਕ ਨੇ ਉਹ ਨਾਮ ਜਪਦੇ ਨੇ, ਉਹਦੇ ਇਕੱਲੇ ਆਸਣ ਕਰਦੇ ਨੇ ਜੋਗੀਆਂ ਵਾਲੇ ਆਸਣ, ਤੇ ਇਕੱਲੇ ਜੋਗੀਆਂ ਵਾਲੇ ਆਸਣਾਂ ਨਾਲ ਉਹ ਮਿਲਦਾ ਨਹੀਂ। ਦੱਸ ਰਹੇ ਨੇ ਕਿ ਜਪਣਾ ਜ਼ਰੂਰੀ ਹੈ।
ਬਿਨ ਗੁਰ ਸੇਵੇ ਸੁਖ ਨਾ ਹੋਵੇ, ਪੂਰੇ ਭਾਗ ਗੁਰ ਪਾਵਣਿਆ।
ਬਿਨ ਗੁਰ ਸੇਵੇ ਸੁਖ ਨਾ ਹੋਵੇ, ਸੁਖ ਤੋਂ ਭਾਵ ਦੁਨਿਆਵੀ ਸੁਖ ਨਹੀਂ, ਅੰਦਰਲਾ ਸੁਖ, ਅੰਦਰਲਾ ਆਨੰਦ, ਜਦ ਤੱਕ ਗੁਰੂ ਦੀ ਸਿੱਖਿਆ ਨਹੀਂ ਲਓਗੇ, ਗੁਰੂ ਦਾ ਪੱਲਾ ਨਹੀਂ ਫੜੋਗੇ, ਅੰਦਰਲਾ ਆਨੰਦ ਵੱਜ ਨਹੀਂ ਸਕਦਾ, ਮਨ ਦਾ ਆਨੰਦ ਮਿਲ ਨਹੀਂ ਸਕਦਾ, ਉਹ ਸੁੱਖ ਨਹੀਂ ਮਿਲੇਗਾ। ਪੂਰੇ ਭਾਗ ਗੁਰ ਪਾਵਣਿਆਂ ਤੇ ਗੁਰੂ ਵੀ ਪੂਰੇ ਭਾਗਾਂ ਨਾਲ ਹੀ ਮਿਲਦਾ, ਗੁਰੂ ਵੀ ਐਵੇਂ ਨਹੀਂ ਮਿਲਦਾ।
ਹਾਂਜੀ, ਇਹ ਮਨ ਆਰਸੀ ਕੋਈ ਗੁਰਮੁਖ ਵੇਖੈ।
ਹੁਣ ਇੱਥੇ ਵੀ ਤੁਸੀਂ, ਹੁਣ ਮੈਂ ਆਖਦਿਆਂ ਪੂਰੇ ਭਾਗ ਗੁਰ ਪਾਵਣਿਆਂ, ਤੁਸੀਂ ਆਖੋਗੇ ਕਿ ਤੂੰ ਕਹਿੰਦੀ ਹੈ ਬੜੇ ਚੰਗੇ ਭਾਗ ਹੋਣ ਤਾਂ ਹੀ ਗੁਰੂ ਮਿਲਦਾ, ਨਹੀਂ ਤੇ ਮਿਲਦਾ ਨਹੀਂ। ਵੀ ਅਸੀਂ ਤਾਂ ਰੋਜ਼ ਹੀ ਆ ਕੇ ਗੁਰੂ ਵੇਖ ਲੈਂਦੇ ਹਾਂ, ਇਸ ਤਰ੍ਹਾਂ ਗੁਰੂ ਮਿਲ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਕੇ ਬਹਿ ਜਾਓ, ਗੁਰੂ ਮਿਲ ਗਿਆ। ਗੁਰੂ ਮਿਲਦਾ ਕਿਸ ਤਰ੍ਹਾਂ ਹੈ? ਗੁਰੂ ਨੂੰ ਤੇ ਗੁਰੂ ਦੀ ਬਾਣੀ ਰਾਹੀਂ, ਬਾਣੀ ਨੂੰ ਪੜ੍ਹ ਕੇ ਸਮਝ ਕੇ ਗੁਰੂ ਦਾ ਮਿਲਾਪ। ਜਦ ਤੱਕ ਤੁਸੀਂ ਬਾਣੀ ਪੜ੍ਹ ਕੇ ਸਮਝਦੇ ਨਹੀਂ, ਗੁਰੂ ਦਾ ਮਿਲਾਪ ਕੋਈ ਨਹੀਂ, ਕਿਉਂਕਿ ਗੁਰੂ ਤੇ ਬਾਣੀ ਹੈ। ਜੇ ਬਾਣੀ ਗੁਰੂ ਹੋਏ ਤੇ ਬਾਣੀ ਨੂੰ ਸਮਝਣਾ ਪਏਗਾ, ਤਦੇ ਮਿਲਾਪ ਹੋਏਗਾ ਗੁਰੂ ਨਾਲ। ਤੇ ਜੇ ਬਾਣੀ ਨਾ ਸਮਝੀ ਤੇ ਗੁਰੂ ਦਾ ਮਿਲਾਪ ਕਿਹਾ? ਤਾਂ ਗੁਰੂ ਦਾ ਮਿਲਾਪ ਵੀ ਸੌਖੀ ਗੱਲ ਨਹੀਂ ਹੈ, ਭਾਗਾਂ ਨਾਲ ਹੀ ਮਿਲਦਾ ਹੈ।
ਇਹ ਮਨ ਆਰਸੀ ਕੋਈ ਗੁਰਮੁਖ ਵੇਖੈ।
ਇਹ ਮਨ ਆਰਸੀ ਕੋਈ ਗੁਰਮੁਖ ਵੇਖੈ। ਆਰਸੀ ਆਖਦੇ ਨੇ ਸ਼ੀਸ਼ਾ। ਤੁਹਾਡਾ ਮਨ ਸ਼ੀਸ਼ਾ ਏ। ਕਿਉਂ ਆਖਿਆ ਸ਼ੀਸ਼ਾ? ਕਿਉਂਕਿ ਜਦੋਂ ਇਹ ਧੁੰਦਲਾ ਸ਼ੀਸ਼ਾ ਸਾਫ਼ ਹੋ ਜਾਏ ਨਾ, ਤਾਂ ਪ੍ਰਭੂ ਦਾ ਨਜ਼ਾਰਾ, ਪ੍ਰਭੂ ਦਾ ਪ੍ਰਤੀਬਿੰਬ, ਪ੍ਰਭੂ ਦਾ ਅੱਖ ਉਹ ਸ਼ੀਸ਼ੇ ਤੇ ਹੀ ਬਣਦਾ। ਮਨ ਸ਼ੀਸ਼ਾ ਹੈ, ਮਨ ਚੋਂ ਹੀ ਪ੍ਰਭੂ ਦਿਸਣਾ। ਆ ਜਿਵੇਂ ਇੱਕ ਚੰਦ ਹੈ, ਝੀਲਾਂ ਕਈ ਨੇ, ਜੇ ਝੀਲ ਦਾ ਪਾਣੀ ਸਾਫ਼ ਹੋਵੇ ਨਾ ਤੇ ਟਿਕਾਓ ਵਿੱਚ ਹੋਵੇ, ਤੇ ਫਿਰ ਉਹੀ ਚੰਦ ਪਾਣੀ ਚ ਦਿਸ ਪੈਂਦਾ। ਜੇ ਝੀਲਾ ਪਾਣੀ ਗੰਧਲਾ ਹੈ, ਤੂਫਾਨੀ ਹੈ, ਚੰਦ ਦਿਸਦਾ ਕੋਈ ਨਹੀਂ। ਪਰ ਪਾਣੀ ਸਾਫ਼ ਹੈ, ਧੁੰਦਲਾ ਨਹੀਂ ਹੈ, ਸਾਫ਼ ਹੈ ਪਾਣੀ, ਟਿਕਿਆ ਪਾਣੀ, ਚੰਦਰਮਾ ਦਾ ਪੂਰੇ ਪੂਰਾ ਅਕਸ ਪੈਂਦਾ ਪਾਣੀ। ਇਸੇ ਤਰ੍ਹਾਂ ਹੀ ਮਨ ਤੁਹਾਡਾ ਸ਼ੀਸ਼ਾ ਹੈ ਤੇ ਪਰਮਾਤਮਾ ਦਾ ਅਕਸ ਇਸੇ ਮਨ ਸ਼ੀਸ਼ੇ ਤੇ ਪੈਂਦਾ। ਪਰਮਾਤਮਾ ਦਾ ਅਕਸ ਇਸੇ ਮਨ ਸ਼ੀਸ਼ੇ ਤੇ ਪੈਂਦਾ ਹੈ। ਤੇ ਜੇ ਮਨ ਸ਼ੀਸ਼ਾ ਸਾਫ਼ ਹੋਵੇ ਨਾ, ਤੇ ਉਹ ਪ੍ਰਭੂ ਦੀ ਮੂਰਤ ਅੰਦਰ ਹੀ ਬਣੇਗੀ, ਮਨ ਵਿੱਚ ਹੀ ਪ੍ਰਭੂ ਨੂੰ ਦੇਖ ਪਾਓਗੇ। ਇਹ ਗੱਲ ਸਮਝਾ ਰਹੇ ਨੇ, ਕੀ ਆਖ ਰਹੇ ਨੇ? ਆਖ ਰਹੇ ਨੇ ਇਹ ਮਨ ਆਰਸੀ, ਇਹ ਤੁਹਾਡਾ ਮਨ ਹੀ ਸ਼ੀਸ਼ਾ ਏ, ਕੋਈ ਗੁਰਮੁਖੀ ਵੇਖੈ। ਪਰ ਇਸ ਸ਼ੀਸ਼ੇ ਵਿੱਚ ਅਕਾਲ ਪੁਰਖ ਦੀ ਮੂਰਤ ਕੋਈ ਗੁਰੂ ਦੀ ਸਿੱਖਿਆ ਪਾ ਕੇ ਹੀ ਦੇਖ ਸਕਦਾ ਹੈ। ਸ਼ੀਸ਼ਾ ਤੁਹਾਡੇ ਕੋਲ ਮੌਜੂਦ ਹੈ, ਪਰ ਸ਼ੀਸ਼ਾ ਉਹ ਧੁੰਦਲਾ ਹੈ, ਇਸ ਕਰਕੇ ਉੱਥੇ ਮੂਰਤ ਬਣਦੀ ਨਹੀਂ ਹੈ। ਗੁਰੂ ਦੀ ਸਿੱਖਿਆ ਪਾਓਗੇ ਤੇ ਮਨ ਸ਼ੀਸ਼ਾ ਸਾਫ਼ ਕਰਨ ਦਾ ਢੰਗ ਆ ਜਾਏਗਾ। ਜਾਂਚ ਆ ਜਾਂਦੀ ਹੈ ਕਿ ਇਹ ਮਨ ਸ਼ੀਸ਼ਾ ਸਾਫ਼ ਕਿਵੇਂ ਕਰਨਾ। ਇਹ ਮਨ ਆਰਸੀ, ਇਹ ਮਨ ਹੈ ਤੁਹਾਡਾ ਸ਼ੀਸ਼ਾ। ਕੋਈ ਗੁਰਮੁਖੀ ਵੇਖੈ, ਕੋਈ ਵਿਰਲਾ ਗੁਰੂ ਦੀ ਸਿੱਖਿਆ ਲੈ ਕੇ ਇਹ ਮਨ ਸ਼ੀਸ਼ੇ ਵਿੱਚ ਪ੍ਰਭੂ ਦੀ ਜੋਤ ਨੂੰ ਵੇਖ ਸਕਦਾ ਹੈ।
ਮੋਰਚਾ ਨਾ ਲਾਗੈ ਜਾਂ ਹਉ ਮੈਂ ਸੋਖੈ।
ਮੋਰਚਾ ਨਾ ਲਾਗੈ ਜਾਂ ਹਉ ਮੈਂ ਸੋਖੈ। ਮੋਰਚਾ ਪਤਾ ਕਿਸ ਨੂੰ ਆਖਦੇ ਨੇ? ਜੰਗਾਲ ਨੂੰ। ਜੰਗਾਲ ਨੂੰ ਆ ਸ਼ੀਸ਼ੇ ਬਹੁਤ ਚਿਰ ਦੇ ਪੁਰਾਣੇ ਪਏ ਰਹੇ ਜਾਣ ਤੇ ਵੇਖਿਆ ਪਿੱਛੇ ਜਿਹੜੀ ਉਹਦੀ ਹੁੰਦੀ ਹੈ ਨਾ ਸਿਲਵਰੀ ਫਿਨਿਸ਼, ਉਹ ਖਤਮ ਹੋ ਜਾਂਦੀ ਹੈ, ਜਿਵੇਂ ਜੰਗ ਜਿਹਾ ਲੱਗਾ ਹੁੰਦਾ ਪਿੱਛੇ, ਉਹਦੇ 'ਚ ਫਿਰ ਸ਼ਕਲ ਠੀਕ ਦਿਸਦੀ ਨਹੀਂ। ਇੰਡੀਆ 'ਚ ਪੁਰਾਣੇ ਸ਼ੀਸ਼ੇ ਕਦੇ ਵੇਖੇ ਨੇ? ਪਏ ਸਾਫ਼ ਨਹੀਂ ਦਿਸਦਾ। ਕਹਿੰਦੇ ਨੇ ਮੋਰਚਾ ਨਾ ਲਾਗੈ ਉਹ ਜੰਗ ਸ਼ੀਸ਼ੇ ਨੂੰ ਲੱਗੇਗਾ ਨਹੀਂ। ਕਦੋਂ ਨਹੀਂ ਲੱਗੇਗਾ? ਜਾਂ ਹਉਮੈ ਸੋਖ ਹੈ ਜੇ ਹੰਕਾਰ ਨੂੰ ਸੁਕਾ ਲਓਗੇ। ਹਉਮੈ ਹੁੰਦਾ ਹੰਕਾਰ, ਸੁਖ ਹੈ ਸੁਕਾ ਲਓਗੇ। ਬੰਦਾ ਜੇ ਆਪਣੇ ਅੰਦਰੋਂ ਹੰਕਾਰ ਨੂੰ ਸੁਕਾ ਲਵੇ, ਖਤਮ ਕਰ ਦੇਵੇ, ਮੇਟ ਦੇਵੇ, ਤੇ ਮਨ ਨੂੰ ਜੰਗਾਲ ਨਹੀਂ ਲੱਗੇਗਾ, ਇਹ ਸ਼ੀਸ਼ਾ ਸਾਫ ਰਹੇਗਾ ਤੇ ਪ੍ਰਭੂ ਦੀ ਮੂਰਤ ਬਣੇਗੀ। ਤੂੰ ਬੜੇ ਖੂਬਸੂਰਤ ਢੰਗ ਨਾਲ ਆਖਿਆ ਹੈ ਕਿ ਮਨ ਹੀ ਸ਼ੀਸ਼ਾ ਹੈ ਤੇ ਪ੍ਰਭੂ ਦੀ ਪ੍ਰਤੀਤੀ ਉਸਦਾ ਅਕਸ ਇਸ ਸ਼ੀਸ਼ੇ ਵਿੱਚ ਹੀ ਬਣ ਮਨ ਰਾਹੀਂ ਦਰਸ਼ਨ ਹੋਣੇ ਨੇ। ਲੇਕਿਨ ਮਨ ਨੂੰ ਸਾਫ ਕਰਨਾ ਪਏਗਾ, ਮਨ ਦਾ ਜੰਗ ਉਤਾਰਨਾ ਪਏਗਾ। ਜੰਗ ਉਤਰਦਾ ਕਿਵੇਂ ਹੈ? ਜੇ ਹਉਮੈ ਸੁਕਾ ਲਈ, ਹੰਕਾਰ ਨੂੰ ਸੁਕਾ ਲਓਗੇ, ਮਨ ਦਾ ਜੰਗ ਉਤਰ ਜਾਏਗਾ, ਮਨ ਸਾਫ ਨਿਰਮਲ ਹੋ ਜਾਏਗਾ, ਸ਼ੀਸ਼ੇ ਵਾਂਗੂ ਚਮਕੇਗਾ ਫਿਰ, ਤੇ ਫਿਰ ਅਕਸ ਬਣੇਗਾ ਪ੍ਰਭੂ ਦਾ, ਫਿਰ ਦਰਸ਼ਨ ਹੋਣਗੇ। ਉਹ ਸਮਝਾ ਰਹੇ ਨੇ ਗੁਰੂ ਪਿਤਾ ਕਿ ਮਨ ਰਾਹੀਂ ਦਰਸ਼ਨ ਹੁੰਦੇ ਨੇ ਤੇ ਮਨ ਨਿਰਮਲ ਕਰਨਾ ਪੈਂਦਾ, ਮਨ ਨਿਰਮਲ ਹੁੰਦਾ ਹੈ ਹੰਕਾਰ ਮਿਟਿਆ।
ਹਾਂਜੀ, ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ।
ਅਨਹਤ ਬਾਣੀ, ਅਨਹਤ ਕਹਿੰਦੇ ਨੇ ਅਨਾਹਦ, ਅਨਹਦ ਅਨਾਹ, ਅਨਹਤ ਅਨਾਹਦ, ਤੇ ਅਨਾਹਦ ਦਾ ਮਤਲਬ ਹੈ ਐਸਾ ਨਾਦ ਜਿਹਦੀ ਹੱਦ ਕੋਈ ਨਹੀਂ, ਜਿਹਦੀਆਂ ਬਾਉਂਡਰੀਆਂ ਕੋਈ ਨਹੀਂ, ਐਸਾ ਸੰਗੀਤ ਜੋ ਵੱਜਿਆ ਤੁਰੀ ਜਾਂਦਾ ਹੈ, ਕਦੇ ਖਤਮ ਨਹੀਂ ਹੁੰਦਾ। ਅਨਾਹਦ ਨਾਦ ਨੂੰ ਅਨਹਤ ਆਖਿਆ, ਅਨਹਤ ਜੋ ਕਦੇ ਰੁਕਦਾ ਨਹੀਂ, ਜਿਹਦੀ ਸੀਮਾ ਕੋਈ ਨਹੀਂ, ਜਿਹਦੀ ਹੱਦ ਕੋਈ ਨਹੀਂ, ਜੋ ਲਗਾਤਾਰ ਵੱਜੀ ਤੁਰਿਆ ਜਾਂਦਾ ਹੈ। ਐਸੀ ਗੱਲ ਦੱਸਦੇ ਨੇ ਜਿਤਨੇ ਵੀ ਪੁਰਾਣੇ ਰਿਸ਼ੀ ਮੁਨੀ ਅਵਤਾਰ ਹੋਏ ਨੇ, ਇਹ ਗੱਲ ਸਮਝਾ ਕੇ ਗਏ ਨੇ ਕਿ ਜਦੋਂ ਦਸਵੇਂ ਦੁਆਰ ਸੁਰਤ ਲੱਗਦੀ ਏ ਤੇ ਅਨਾਹਦ ਨਾਦ ਸੁਣਾਈ ਦਿੰਦੇ ਨੇ। ਪਰਮਾਤਮਾ ਦਾ ਬਿਨ ਵਜਾਇਆ ਸੰਗੀਤ ਸੁਣਾਈ ਦਿੰਦਾ ਹੈ, ਉਹ ਮਧੁਰ ਸੁਰਾਂ ਸੁਣਾਈ ਦਿੰਦੀਆਂ ਨੇ, ਜਿਸ ਕਰਕੇ ਅੰਦਰ ਖੇੜਾ ਹੀ ਖੇੜਾ ਰਹਿੰਦਾ, ਸਦੀਵੀ ਖੇੜਾ ਹੁੰਦਾ ਹੈ। ਤੋ ਕਹਿੰਦੇ ਨੇ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਜਦੋਂ ਮਨ ਨਿਰਮਲ ਹੋ ਜਾਏ ਨਾ, ਤਾਂ ਫਿਰ ਅੰਦਰ ਸ਼ਬਦ ਵਜਾਏ, ਅੰਦਰ ਸ਼ਬਦ ਸੁਣਦੇ ਨੇ, ਤੇ ਉਹ ਸ਼ਬਦ ਉਹ ਸੰਗੀਤ ਜਿਹੜਾ ਸੁਣਦਾ ਹੈ ਉਹ ਅਨਹਤ, ਉਹਦੀ ਹੱਦ ਕੋਈ ਨਹੀਂ, ਉਹ ਬਿਨਾਂ ਹੱਦ ਤੋਂ ਹੈ, ਉਹ ਸਦਾ ਹੀ ਸੁਣੀਦਾ ਹੈ, ਜਿਸ ਦੀ ਮਸਤੀ ਸਦਾ ਰਹਿੰਦੀ ਹੈ। ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਅੱਗੇ ਮੈਂ ਅਰਜ਼ ਕੀਤੀ ਸੀ ਸਮਾਉਣਾ ਸਮਾਏ, ਇਸਦਾ ਅਰਥ ਹੈ ਸੁਰਤ ਜੁੜਨੀ। ਇਹਦਾ ਅਰਥ ਕੀ ਹੁੰਦਾ ਹੈ? ਸੁਰਤ ਜੁੜਨੀ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਸੱਚ ਨਾਮ ਵਿੱਚ ਸਮਾਵਣਿਆ ਸੁਰਤ ਜੁੜੇਗੀ। ਗੁਰੂ ਦੇ ਸ਼ਬਦ ਦੁਆਰਾ ਪ੍ਰਭੂ ਵਿੱਚ ਸੁਰਤ ਜੁੜੇਗੀ। ਸੱਚ ਜਾਂ ਨਾਮ ਲਈ ਆਇਆ ਜਾਂ ਪ੍ਰਭੂ ਲਈ ਆਇਆ, ਹਮੇਸ਼ਾ ਗੁਰਬਾਣੀ ਜਿੱਥੇ ਸੱਚ ਆਇਆ ਜਾਂ ਪ੍ਰਭੂ ਲਈ ਆਇਆ ਜਾਂ ਨਾਮ ਲਈ ਆਇਆ, ਦੋਨੋਂ ਹੀ ਹੋਂਦ ਵਾਲੇ ਨੇ। ਸੱਤ ਨਾਮ ਆਖਿਆ, ਸੱਤ ਲਫ਼ਜ਼ ਬਣਿਆ ਸੱਤਿਅ ਤੋਂ, ਸੱਤਿਅ ਭਾਵ ਹੋਂਦ ਵਾਲਾ, ਜਿਹੜਾ ਮਾਇੰਡ ਦੀ ਇਮੈਜੀਨੇਸ਼ਨ ਨੇ, ਜਿਹੜਾ ਮਾਇੰਡ ਦੀ ਫਿਕਸ਼ਨ ਨੇ, ਇਹ ਕੋਈ ਖੁਆਬੀ ਖਿਆਲ ਨਹੀਂ, ਹੋਂਦ ਵਾਲਾ ਹੈ। ਸੱਤ ਨਾਮ ਭਾਵ ਨਾਮ ਦੀ ਹੋਂਦ ਹੈ, ਜਿਵੇਂ ਪ੍ਰਭੂ ਦੀ ਹੋਂਦ ਹੈ ਤੇ ਉਹ ਨਾਮ ਦੀ ਵੀ ਹੋਂਦ ਹੈ। ਆਖਦੇ ਨੇ ਕਿ ਗੁਰ ਸ਼ਬਦੀ ਸੱਚ ਸਮਾਵਣਿਆ, ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਵਿੱਚ ਸੁਰਤ ਜੁੜਦੀ ਹੈ। ਸੱਚ ਸਮਾਵਣਿਆ, ਸਮਾਵਣਾ ਸੁਰਤ ਜੁੜ ਜਾਣੀ। ਹਾਂਜੀ,
ਬਿਨ ਸਤਿਗੁਰ ਕਹਿ ਦੇਖਿਆ ਨਾ ਜਾਏ,
ਬਿਨ ਸਤਿਗੁਰ ਕਿਹੋ, ਹਾਹਿਰ ਥੱਲੇ ਔਂਕੜ ਕਿਹੋ, ਨਾ ਦੇਖਿਆ ਜਾਏ ਕਿਸੇ ਢੰਗ ਨਾਲ ਵੀ, ਗੁਰੂ ਤੋਂ ਬਿਨਾਂ ਕਿਸੇ ਢੰਗ ਨਾਲ ਵੀ ਪ੍ਰਭੂ ਦੇ ਦਰਸ਼ਨ ਹੋ ਨਹੀਂ ਸਕਦੇ। ਭਾਵ ਗੁਰੂ ਦੀ ਸਿੱਖਿਆ ਜ਼ਰੂਰੀ ਹੈ, ਗੁਰੂ ਦਾ ਲੜ ਫੜਨਾ ਜ਼ਰੂਰੀ ਹੈ, ਉਸ ਤੋਂ ਬਿਨਾਂ ਕੋਈ ਢੰਗ ਨਹੀਂ ਉਸ ਨੂੰ ਅਨੁਭਵ ਕਰਨ ਦਾ। ਹਾਂਜੀ,
ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ।
ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਆਪਣੀ ਕਿਰਪਾ ਆਪ ਕਰਦਾ ਹੈ ਸੇਵਕ ਤੇ, ਫਿਰ ਦਿੱਤਾ ਦਿਖਾਏ, ਫਿਰ ਪਰਮਾਤਮਾ ਦੀ ਝਲਕ ਪੈਂਦੀ ਹੈ, ਫਿਰ ਹਿਰਦੇ ਵਿਚ ਮਨ ਸ਼ੀਸ਼ੇ ਵਿਚ ਉਸਦੀ ਝਲਕ ਪੈਂਦੀ ਹੈ, ਉਸਦੇ ਪ੍ਰਤੀਬਿੰਬ ਹੁੰਦੇ ਨੇ। ਹਾਂਜੀ,
ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ।
ਆਪੇ ਆਪ ਤੋਂ ਭਾਵ ਖੁਦ, ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ। ਪ੍ਰਭੂ ਆਪ ਆਪਣੀ ਕਿਰਪਾ ਕਰਕੇ ਮਿਲ ਰਹਿੰਦਾ ਹੈ। ਕਦੋਂ? ਜਦੋਂ ਸਹਿਜੇ ਸਹਿਜ ਸਮਾਵਣਿਆ, ਜਦੋਂ ਸਹਿਜੇ ਹੀ ਗੁਰੂ ਦੇ ਸ਼ਬਦ ਦੁਆਰਾ ਮਨ ਅਡੋਲ ਹੋ ਜਾਂਦਾ ਹੈ। ਸਹਿਜ ਕਹਿੰਦੇ ਨੇ ਮਨ ਦੀ ਅਡੋਲ ਅਵਸਥਾ ਨੂੰ, ਮਨ ਦੀ ਟਿਕਾਓ ਵਾਲੀ ਅਵਸਥਾ ਨੂੰ ਸਹਿਜ ਕਹਿੰਦੇ ਨੇ, ਤੇ ਸਮਾਵਣਿਆ ਸੁਰਤ ਜੁੜ ਜਾਣ। ਕਹਿੰਦੇ ਨੇ ਪ੍ਰਭੂ ਆਪਣੇ ਆਪ ਹੀ ਮਿਲ ਪੈਂਦਾ ਹੈ। ਜਦੋਂ ਮਨ ਵਿਚ ਟਿਕਾਓ ਆ ਜਾਏ ਤੇ ਸੁਰਤ ਜੁੜ ਜਾਏ, ਜਦੋਂ ਸਹਿਜ ਵਿਚ ਆ ਕੇ ਸਮਾਵਣਿਆ ਸੁਰਤ ਜੁੜ ਜਾਏ ਤਾਂ ਫਿਰ ਆਪੇ ਆਪ ਮਿਲ ਰਿਹਾ, ਫਿਰ ਪ੍ਰਭੂ ਆਪ ਹੀ ਦਰਸ਼ਨ ਦਿੰਦਾ ਹੈ। ਫਿਰ ਬਹੁਤੇ ਹੋਰ ਉਪਰਾਲੇ ਕਰਨ ਦੀ ਲੋੜ ਨਹੀਂ ਪੈਂਦੀ। ਤੋ ਸਹਿਜ ਹੈ ਮਨ ਦੀ ਅਡੋਲ ਅਵਸਥਾ, ਮਨ ਦੀ ਟਿਕਾਓ ਵਾਲੀ ਅਵਸਥਾ। ਆਖਦੇ ਨੇ ਜਦੋਂ ਅਡੋਲ ਅਵਸਥਾ ਬਣਦੀ ਹੈ ਮਨ ਦੀ ਗੁਰੂ ਸ਼ਬਦ ਦੁਆਰਾ, ਤੇ ਫਿਰ ਹੋਰ ਉਪਰਾਲੇ ਨਹੀਂ ਕਰਨੇ ਪੈਂਦੇ, ਫਿਰ ਉਹ ਆਪ ਹੀ ਦਰਸ਼ਨ ਦਿੰਦਾ ਹੈ। ਹਾਂਜੀ,
ਗੁਰਮੁਖ ਹੋਵੇ ਸੋ ਇਕ ਸਿਉ ਲਿਵ ਲਾਏ।
ਗੁਰਮੁਖੀ ਹੋਵੇ, ਗੁਰੂ ਦੀ ਕੋਈ ਸਿੱਖਿਆ ਲਵੇ ਸੋ ਇਕ ਸਿਉ ਲਿਵ ਲਾਏ। ਕੋਈ ਗੁਰੂ ਦੀ ਸਿੱਖਿਆ ਲਵੇ ਤੇ ਉਸ ਸਿੱਖਿਆ ਤੇ ਤੁਰੇ, ਉਹ ਸਿੱਖਿਆ ਨੂੰ ਕਮਾਏ ਤਾਂ ਇੱਕ ਸਿਉ ਲਿਵ ਲਾਏ। ਫਿਰ ਇੱਕ ਪਰਮਾਤਮਾ ਨਾਲ ਲਿਵ ਜੁੜਦੀ ਏ, ਫਿਰ ਉਹ ਪ੍ਰੇਮ ਦੀ ਤਾਰ ਜੁੜਦੀ ਏ, ਫਿਰ ਉਹ ਅਵਸਥਾ ਬਣਦੀ ਏ ਜਿੱਥੇ ਇੱਕ ਪਰਮਾਤਮਾ ਇੱਕ ਤੁਸੀਂ ਦੋ ਰਹਿ ਜਾਂਦੇ ਹੋ।
ਦੂਜਾ ਭਰਮ ਗੁਰ ਸ਼ਬਦ ਜਲਾਏ।
ਦੂਜਾ ਭਰਮ ਗੁਰ ਸ਼ਬਦ ਜਲਾਏ। ਦੂਜਾ ਭਰਮ ਭਾਵ ਮਾਇਆ ਦੀ ਭਟਕਣਾ, ਦੂਜਾ ਮਾਇਆ ਨੂੰ ਆਖਿਆ ਤੇ ਭਰਮ ਆਖਦੇ ਨੇ ਭਟਕਣਾ। ਦੂਜਾ ਭਰਮ ਹੈ ਮਾਇਆ ਦੀ ਭਟਕਣਾ। ਦੂਜਾ ਭਰਮ ਗੁਰ ਸ਼ਬਦ ਜਲਾਏ, ਗੁਰੂ ਦੇ ਸ਼ਬਦ ਦੁਆਰਾ ਜਿਹੜੀ ਮਾਇਆ ਦੀ ਭਟਕਣਾ ਹੈ ਮੁਕਾ ਦੇਵੇ, ਜਲਾਏ ਖਤਮ ਕਰ ਦੇਵੇ, ਮੁਕਾ ਦੇਵੇ। ਤੋ ਕਹਿੰਦੇ ਨੇ ਜਦੋਂ ਗੁਰੂ ਦੇ ਸ਼ਬਦ ਦੁਆਰਾ ਕੋਈ ਮਾਇਆ ਦੀ ਭਟਕਣਾ ਮੁਕਾ ਦੇਵੇ ਤੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹ ਇਸ ਤਰ੍ਹਾਂ ਇੱਕ ਪਰਮਾਤਮਾ ਨਾਲ ਲਿਵ ਲਾ ਸਕਦਾ।
ਕਾਇਆ ਅੰਦਰ ਵਣਿਆ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ।
ਕਾਇਆ ਅੰਦਰ ਵਣਜ ਕਰੇ ਵਪਾਰਾ, ਇਹ ਸਰੀਰ ਦੇ ਅੰਦਰ ਹੀ ਵਣਜ ਕਰਨਾ ਹੈ, ਵਪਾਰ ਕਰਨਾ ਹੈ, ਨਾਮ ਦਾ ਵਪਾਰ। ਭਾਵ ਨਾਮ ਅੰਦਰ ਵਸਾਉਣਾ ਹੈ, ਨਾਮ ਵਸਾਉਣਾ ਹੈ ਮਨ ਦੇ ਅੰਦਰ, ਇਸ ਸਰੀਰ ਦੇ ਅੰਦਰ। ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਇਸ ਵਪਾਰ ਰਾਹੀਂ ਨਾਮ ਰੂਪੀ ਖਜ਼ਾਨਾ ਪਾਵਣਿਆ ਹਾਸਲ ਕਰਨਾ, ਇਕੱਠਾ ਕਰਨਾ ਹੈ। ਹਾਂਜੀ,
ਗੁਰਮੁਖ ਕਰਨੀ ਹਰ ਕੀਰਤ ਸਾਰ।
ਗੁਰਮੁਖ ਕਰਨੀ ਹਰ ਕੀਰਤ ਸਾਰ, ਸਾਰ ਆਖਦੇ ਨੇ ਸ੍ਰੇਸ਼ਟ। ਗੁਰਮੁਖ ਕਰਨੀ ਗੁਰੂ ਦੀ ਸਿੱਖਿਆ ਵਾਲੀ ਕਰਨੀ, ਦੇਖੋਗੇ ਖੱਖੇ ਨੂੰ ਲੱਗੀ ਹੈ ਸਿਆਰੀ। ਭਾਵ ਗੁਰੂ ਦੀ ਸਿੱਖਿਆ ਵਾਲੀ ਕਰਨੀ, ਐਸੀ ਕਰਨੀ ਜੋ ਗੁਰੂ ਦੀ ਸਿੱਖਿਆ ਅਨੁਸਾਰ ਹੋਵੇ। ਗੁਰਮੁਖ ਕਰਨੀ ਉਹ ਕੀ ਹੈ ਕਰਨੀ? ਹਰੀ ਕੀਰਤ, ਈਸ਼ਵਰ ਦੀ ਕੀਰਤੀ, ਇਹ ਹੈ ਗੁਰਮੁਖ ਕਰਨੀ। ਇਹ ਗੁਰੂ ਦੀ ਸਿੱਖਿਆ ਅਨੁਸਾਰ ਭਲੀ ਕਰਨੀ ਹੈ। ਇਹ ਕਿਹਾ ਕਰਨੀ ਸਾਰ, ਇਹ ਸ੍ਰੇਸ਼ਟ ਕਰਨੀ ਹੈ। ਤੋ ਗੁਰੂ ਦੀ ਸਿੱਖਿਆ ਅਨੁਸਾਰ ਇੱਕੋ ਹੀ ਸ੍ਰੇਸ਼ਟ ਕਰਨੀ ਹੈ, ਪ੍ਰਭੂ ਦੀ ਕੀਰਤੀ, ਹਰ ਕੀਰਤ ਹਰੀ ਦੀ ਕੀਰਤੀ। ਹਾਂਜੀ,
ਗੁਰਮੁਖ ਪਾਏ ਮੋਖ ਦੁਆਰ।
ਗੁਰਮੁਖੀ ਪਾਏ ਮੋਖ ਦੁਆਰ, ਗੁਰੂ ਦੀ ਸਿੱਖਿਆ ਰਾਹੀਂ ਪਾਈਦਾ ਏ ਮੁਕਤੀ ਦਾ ਦੁਆਰ।
ਅਨਦਿਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ।
ਅਨ ਦਿਨ ਰੰਗ ਰਤਾ ਗੁਣ ਗਾਵੇ। ਅਨ ਦਿਨ ਆਖਦੇ ਨੇ ਹਰ ਰੋਜ਼ ਨੂੰ, ਰੰਗ ਰਤਾ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ। ਅਨ ਦਿਨ ਰੰਗ ਰਤਾ ਗੁਣ ਗਾਵੇ, ਉਸ ਪ੍ਰਭੂ ਦੇ ਗੁਣ ਗਾਏ, ਪ੍ਰਭੂ ਦੇ ਰੰਗ ਵਿੱਚ ਰੰਗਿਆ ਆ, ਉਹ ਉਸ ਪਰਮੇਸ਼ਰ ਦੇ ਗੁਣ ਗਾਏ ਤੇ ਅੰਦਰ ਮਹਿਲ ਬੁਲਾਵਣਾ। ਫਿਰ ਕਹਿੰਦੇ ਨੇ ਉਹਨੂੰ ਕੋਈ ਰੋਕ ਨਹੀਂ, ਫਿਰ ਤੇ ਉਹ ਅਕਾਲ ਪੁਰਖ ਦੇ ਮਹਿਲ ਦੇ ਅੰਦਰ ਬੁਲਾਇਆ ਜਾਏਗਾ, ਭਾਵ ਸਤਕਾਰਿਆ ਜਾਏਗਾ, ਭਾਵ ਪ੍ਰਾਪਤੀ ਹੋਏਗੀ। ਹਾਂਜੀ,
ਸਤਿਗੁਰ ਦਾਤਾ ਮਿਲੇ ਮਿਲਾਇਆ।
ਸਤਿਗੁਰ ਦਾਤਾ ਮਿਲੇ ਮਿਲਾਇਆ, ਮਿਲੇ ਮਿਲਾਇਆ ਨਹੀਂ ਹੈ, ਬਿੰਦੀ ਲਾਓਗੇ ਤੇ ਅਰਥ ਨਿਕਲਣਗੇ। ਸਤਿਗੁਰੂ ਦਾਤਾ ਮਿਲੇ ਮਿਲਾਇਆ, ਗੁਰੂ ਵੀ ਐਵੇਂ ਨਹੀਂ ਮਿਲ ਜਾਂਦਾ, ਉਹ ਵੀ ਮਿਲਦਾ ਹੈ ਮਿਲਾਇਆ। ਪ੍ਰਭੂ ਦਾ ਮਿਲਾਇਆ ਹੋਇਆ ਗੁਰੂ ਮਿਲੇਗਾ, ਔਰ ਕੈਸੀ ਅਜਬ ਖੇਡ ਹੈ। ਪ੍ਰਭੂ ਕਿਰਪਾ ਕਰੇ ਤੇ ਗੁਰੂ ਮਿਲਦਾ, ਗੁਰੂ ਕਿਰਪਾ ਕਰੇ ਤੇ ਪ੍ਰਭੂ ਮਿਲਦਾ। ਪ੍ਰਭੂ ਕਿਰਪਾ ਕਰੇ ਤੇ ਗੁਰੂ ਦਾ ਮੇਲ ਆਉਂਦਾ ਹੈ, ਗੁਰੂ ਬਖਸ਼ਿਸ਼ ਕਰੇ ਤੇ ਪ੍ਰਭੂ ਪ੍ਰਾਪਤੀ ਹੁੰਦੀ। ਹਾਂਜੀ,
ਪੂਰੇ ਭਾਗ ਮਨ ਸ਼ਬਦ ਵਸਾਇਆ।
ਤੋ ਸਤਿਗੁਰੂ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਪੂਰੇ ਭਾਗ, ਪੂਰੇ ਭਾਗ ਕਿਸ ਨੂੰ ਆਖਿਆ? ਪਿਛਲੇ ਸੰਸਕਾਰਾਂ ਦੇ ਜਦੋਂ ਭਲੇ ਭਾਗ ਉਜਾਗਰ ਹੋਣ, ਪਿਛਲੇ ਜਨਮਾਂ ਦੇ ਭਲੇ ਭਾਗ, ਕੁਝ ਚੰਗੇ ਕੀਤੇ ਕਰਮ, ਉਹ ਭਲੇ ਸੰਸਕਾਰ ਜੇ ਉਜਾਗਰ ਹੋਣ ਤੇ ਮਨ ਸ਼ਬਦ ਵਸਾਇਆ, ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸਾਈਏ ਤੇ ਫਿਰ ਪ੍ਰਾਪਤੀਏ, ਫਿਰ ਵੇਲੇ। ਹਾਂਜੀ,
ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ।
ਨਾਨਕ ਨਾਮ ਮਿਲੇ ਵਡਿਆਈ, ਨਾਨਕ ਐ ਮਨੁੱਖ ਤੂੰ ਚੇਤੇ ਰੱਖ, ਨਾਮ ਮਿਲੇ ਵਡਿਆਈ, ਨਾਮ ਦੁਆਰਾ ਹੀ ਪ੍ਰਭੂ ਦੇ ਦਰ ਤੋਂ ਵਡਿਆਈ ਮਿਲੇਗੀ। ਹਰ ਸੱਚੇ ਕੇ ਗੁਣ ਗਾਵਣਿਆ, ਇਸ ਕਰਕੇ ਐ ਮਨੁੱਖ ਤੂੰ ਇੱਕ ਪ੍ਰਭੂ ਦੇ ਹੀ ਗੁਣ ਗਾ, ਇੱਕ ਪ੍ਰਭੂ ਨੂੰ ਹੀ ਚੇਤੇ ਕਰ।
ਮਾਝ ਮਹਿਲਾ ਤੀਜਾ। ਆਪ ਵੰਜਾਏ ਤਾਂ ਸਭ ਕਿਛ ਪਾਏ,
ਪਾਏ ਆਪ ਵੰਜਾਏ ਤਾਂ ਸਭ ਕਿਛ ਪਾਏ। ਆਪ ਚੇਤਾ ਬੇਟੇ ਕਿਸ ਨੂੰ ਕਹਿੰਦੇ ਨੇ? ਆਪ ਐੜੇ ਨੂੰ ਕੰਨਾ, ਪੱਪੇ ਨੂੰ ਔਂਕਲ,
ਨਹੀਂ
ਹੰਕਾਰ ਲਈ ਆਇਆ। ਆਪ ਹੰਕਾਰ ਨੂੰ ਆਖਦੇ ਨੇ। ਆਪ ਕਿਸ ਲਈ ਆਇਆ? ਹੰਕਾਰ ਹੋਮੇ ਲਈ। ਤੇ ਵੰਜਾਏ ਵੀ ਲਫ਼ਜ਼ ਤੁਹਾਡੇ ਲਈ ਨਵਾਂ ਹੈ, ਇਹਦੇ ਵੀ ਅਰਥ ਲਿਖ ਲਓ। ਵੰਜਾਏ ਦਾ ਮਤਲਬ ਦੂਰ ਕਰਨਾ, ਵੰਜਾਏ ਦਾ ਮਤਲਬ ਹੁੰਦਾ ਹੈ ਦੂਰ ਕਰਨਾ। ਕਹਿ ਰਹੇ ਨੇ ਸਤਿਗੁਰੂ, ਆਪ ਵੰਜਾਏ ਤਾਂ ਸਭ ਕਿਛ ਪਾਏ। ਬਈ ਹੰਕਾਰ ਜੇ ਤੂੰ ਮੇਟ ਦਵੇਂ ਨਾ, ਹੰਕਾਰ ਦੂਰ ਕਰ ਲਵੇਂ, ਤੇ ਫਿਰ ਤੈਨੂੰ ਸਾਡੀ ਪ੍ਰਾਪਤੀ ਹੋ ਜਾ। ਆਪ ਵੰਜਾਏ ਜੇ ਹੰਕਾਰ ਦੂਰ ਕਰ ਲਵੇਂ ਤਾਂ ਸਭ ਕਿਛ ਪਾਏ। ਇੱਕ ਹੰਕਾਰ ਤੇਰਾ ਦੂਰ ਹੋ ਜਾਏ ਤੇ ਸਭ ਕੁਛ ਤੈਨੂੰ ਮਿਲ ਸਕਦਾ। ਆਪ ਵੰਜਾਏ ਤਾਂ ਸਭ ਕਿਛ ਪਾਏ। ਦੇਖੋ ਸਤਿਗੁਰਾਂ ਨੇ ਕਿੱਡੀ ਵੱਡੀ ਗੱਲ ਦੱਸੀ ਹੈ। ਬੰਦਾ ਹੰਕਾਰ ਬੜਾ ਕਰਦਾ ਹੈ, ਹਰ ਜਗ੍ਹਾ ਹੰਕਾਰ ਕਰਦਾ, ਹਾਂ ਮੈਂ ਤਾਰੀ ਬੈਠਾ, ਔਰ ਪਾਤਸ਼ਾਹ ਆਖ ਰਹੇ ਨੇ ਕਿ ਇੱਕ ਹੰਕਾਰ ਮਿਟ ਜਾਏ ਤੇ ਸਾਰੇ ਫਲ ਮਿਲ ਜਾਂਦੇ। ਆਪ ਵੰਜਾਏ ਤਾਂ ਸਭ ਕੁਛ ਪਾਏ। ਹਾਂਜੀ,
ਗੁਰ ਸ਼ਬਦੀ ਸੱਚੀ ਲਿਵ ਲਾਏ।
ਗੁਰ ਸ਼ਬਦੀ ਸੱਚੀ ਲਿਵ ਲਾਏ, ਹੰਕਾਰ ਜਦੋਂ ਮਿਟਦਾ ਹੈ ਤਦੋਂ ਹੀ ਗੁਰੂ ਸ਼ਬਦ ਦੁਆਰਾ ਪਰਮੇਸ਼ੁਰ ਨਾਲ ਲਿਵ ਲੱਗਦੀ ਹੈ। ਕਿਉਂਕਿ ਜਿੰਨਾ ਚਿਰ ਅੰਦਰ ਹੰਕਾਰ ਹੈ, ਨੀ ਬਾਣੀ ਪੜ੍ਹੀ ਜਾਓ, ਲਿਵ ਨਹੀਂ ਲੱਗੇਗੀ। ਲਿਵ ਲੱਗਣੀ ਭਾਵ ਸੁਰਤ ਜੁੜ ਜਾਣੀ। ਇੰਜ ਨੇ ਹੰਕਾਰ ਮਿਟੇਗਾ ਤਦ ਹੀ ਗੁਰੂ ਸ਼ਬਦ ਦੁਆਰਾ ਤੇਰੀ ਪਰਮੇਸ਼ੁਰ ਨਾਲ ਲਿਵ ਲੱਗੇਗੀ। ਗੁਰ ਸ਼ਬਦੀ ਸੱਚੀ ਲਿਵ ਲਾਏ, ਸੱਚੀ ਲਿਵ ਭਾਵ ਪਰਮੇਸ਼ੁਰ ਨਾਲ ਲਿਵ। ਸੱਚੀ ਲਿਵ ਦਾ ਕੀ ਮਤਲਬ ਹੈ? ਪਰਮੇਸ਼ਰ ਨਾਲ ਜਦੋਂ ਤੂੰ ਹੰਕਾਰ ਮੇਟ ਲਏ ਤਦੋਂ ਹੀ ਗੁਰੂ ਸ਼ਬਦ ਦੁਆਰਾ ਤੇਰੀ ਪਰਮਾਤਮਾ ਨਾਲ ਲਿਵ ਲੱਗ ਸਕਦੀ ਹੈ। ਹਾਂਜੀ
ਸੱਚ ਬਣ ਜਾਏ
ਬਣ ਜਾਏ
ਸੱਚ ਬਣ ਜਾਏ ਸੱਚ ਸੰਗ੍ਰਹਿ ਸੱਚ ਵਪਾਰ
ਕਰਾ ਸੱਚ ਬਣ ਜਾਏ ਸੱਚ ਸੰਗ੍ਰਹਿ ਸੱਚ ਵਪਾਰ ਕਰਾ ਬਣ ਜਾ ਸੱਚ ਬਣ ਜਾਏ ਦਾ ਮਤਲਬ ਹੁੰਦਾ ਵਪਾਰ ਕਰਨਾ ਤੇ ਸੱਚ ਆਇਆ ਨਾਮ ਸੱਚ ਕਾਹਦੇ ਲਈ ਹੈ ਨਾਮ ਸੱਚ ਆ ਤੇ ਨਾਮ ਲਈ ਹੁੰਦਾ ਜਾਂ ਪਰਮਾਤਮਾ ਲਈ ਹੁੰਦਾ ਤੋ ਆਖਦੇ ਨੇ ਸੱਚ ਬਣ ਜਾ ਜੇ ਤੂੰ ਨਾਮ ਦਾ ਵਪਾਰ ਕਰੇ ਹੁਣ ਨਾਮ ਦਾ ਵਪਾਰ ਇਸ ਤੋਂ ਕੀ ਮਤਲਬ ਹੁੰਦਾ ਕੀ ਮਤਲਬ ਹੈ ਨਾਮ ਦਾ ਵਪਾਰ ਨਾਮ ਦਾ ਵਪਾਰ ਇਹਦਾ ਮਤਲਬ ਇਹ ਨਹੀਂ ਵੀ ਪੈਸੇ ਦੇ ਕੇ ਕਿਸੇ ਤੋਂ ਤੇ ਨਾਮ ਜਪਣਾ ਜਾਂ ਪੈਸੇ ਲੈ ਕੇ ਉਪਦੇਸ਼ ਦੇਣਾ ਇਹ ਨਾਮ ਦਾ ਵਪਾਰ ਨਹੀਂ ਨਾਮ ਦਾ ਵਪਾਰ ਕੀ ਹੈ ਆਪਣਾ ਹਿਰਦਾ ਅਰਪਣ ਕਰਕੇ ਨਾਮ ਬਖਸ਼ਿਸ਼ ਵਿੱਚ ਲੈਣਾ ਇਸ ਨੂੰ ਕਹਿੰਦੇ ਨੇ ਨਾਮ ਦਾ ਵਪਾਰ ਕਰਨਾ ਦੇਣਾ ਪੈਂਦਾ ਕੀ ਦੇਣਾ ਪੈਂਦਾ ਹੰਕਾਰ ਮੇਟਣਾ ਪੈਂਦਾ ਆਪਣਾ ਹਿਰਦਾ ਅਰਪਣ ਕਰਨਾ ਪੈਂਦਾ ਆਪਣੇ ਆਪ ਨੂੰ ਅਰਪਣ ਕਰਨਾ ਆਪਣਾ ਹਿਰਦਾ ਭੇਟ ਕਰਨਾ ਗੁਰੂ ਅੱਗੇ ਇਹ ਦੇਣਾ ਹੁੰਦਾ ਹੈ ਤੇ ਅਵਦਾਨੇ ਚ ਮਿਲਦਾ ਕੀ ਹੈ ਪਰਮੇਸ਼ਰ ਦਾ ਨਾਮ ਵਪਾਰ ਚ ਕੁਛ ਦੇਣਾ ਹੁੰਦਾ ਕੁਛ ਲੈਣਾ ਹੁੰਦਾ ਦੇਈ ਦੇ ਨੇ ਪੈਸੇ ਮਿਲਦਾ ਸੌਦਾ ਇੱਥੇ ਪੈਸੇ ਨਹੀਂ ਦੇਣੇ ਇੱਥੇ ਤੇ ਹਿਰਦਾ ਅਰਪਣ ਕਰਨਾ ਤੇ ਮਿਲਦਾ ਗੁਰੂ ਵੱਲੋਂ ਬਖਸ਼ਿਸ਼ ਵੱਲੋਂ ਨਾਮ ਇਸ ਨੂੰ ਕਹਿੰਦੇ ਨੇ ਵਪਾਰ ਨਾਮ ਦਾ ਵਪਾਰ ਤੋ ਆਖਦੇ ਨੇ ਸਤਿਗੁਰੂ ਸੱਚ ਬਣ ਜਾ ਜੇ ਤੂੰ ਨਾਮ ਦਾ ਵਪਾਰ ਕਰੇ ਸੱਚ ਸੰਗ੍ਰਹਿ ਸੰਗ੍ਰਹਿ ਹੁੰਦਾ ਇਕੱਠਾ ਕਰਨਾ ਸੰਗ੍ਰਹਿ ਦਾ ਮਤਲਬ ਇਕੱਠਾ ਕਰਨਾ ਜੇ ਤੂੰ ਨਾਮ ਹੀ ਇਕੱਠਾ ਕਰੇ ਦੁਨੀਆਂ ਦੀ ਦੌਲਤ ਨਹੀਂ ਇਕੱਠੀ ਕਰਨੀ ਦੁਨੀਆਂ ਦੀ ਦੌਲਤ ਤੇ ਗੁਜ਼ਰਾਨ ਜੋਗੀ ਹੈ ਉਹ ਤੇ ਆਪਣੀ ਥਾਂ ਹੈ ਇਕੱਠਾ ਕੀ ਕਰਨਾ ਇਕੱਠਾ ਹੀ ਨਾਮ ਕਰਨਾ ਤੂੰ ਕਹੋਗੇ ਨਾਮ ਕਿੱਦਾਂ ਇਕੱਠਾ ਕਰੀਦਾ ਆ ਹੁਣ ਨਿੱਤ ਆ ਕੇ ਬਾਣੀ ਸਮਝਦੇ ਹੋ ਨਾ ਨਿੱਤ ਨਵੀਂ ਤੁੱਕ ਕੰਨੀ ਪੈਂਦੀ ਹੈ ਨਵੀਂ ਕੁਝ ਸਮਝ ਆਉਂਦੀ ਹੈ ਇਹ ਨਾਮ ਇਕੱਠਾ ਕਰਨਾ ਨਿੱਤ ਨਵੀਂ ਬਾਣੀ ਸਮਝਦੇ ਹੋ ਨਿੱਤ ਨਵੇਂ ਵਿਚਾਰ ਗੁਰੂ ਦੇ ਹਿਰਦੇ ਚ ਧਾਰਨ ਕਰਦੇ ਹੋ ਇਸੇ ਨੂੰ ਕਹਿੰਦੇ ਨੇ ਨਾਮ ਇਕੱਠਾ ਕਰਨਾ ਨਿੱਤ ਬਾਣੀ ਦਾ ਨੌਲੇਜ ਅੰਦਰ ਵੱਧਦਾ ਹੈ ਔਰ ਬਾਣੀ ਸਿਰਫ ਕਿਤਾਬੀ ਨੌਲੇਜ ਨਹੀਂ ਹੈ ਇਹਦਾ ਇਹਦੇ ਨਾਲ ਅੰਦਰ ਆਤਮਕ ਜਾਗ੍ਰਤੀ ਵੱਧਦੀ ਹੈ ਤੇ ਇਸੇ ਨਾਲ ਹੀ ਪ੍ਰਭੂ ਦੀ ਕਿਰਪਾ ਵਰਦੀ ਹੈ ਇਹ ਸਭ ਚੀਜ਼ਾਂ ਇਸੇ ਨੂੰ ਆਖਦੇ ਨੇ ਨਾਮ ਸੰਗ੍ਰਹਿ ਜਿਉਂ ਜਿਉਂ ਬਾਣੀ ਦਾ ਅਭਿਆਸ ਕਰਦੇ ਹੋ ਅੰਦਰਲੀ ਸਮਝ ਅੰਦਰਲੀ ਸਮਝ ਆਪਣੇ ਆਪ ਜਾਗਦੀ ਹੈ ਅੰਦਰੋਂ ਜਾਗ੍ਰਤੀ ਆਉਂਦੀ ਹੈ ਉਸ ਅੰਦਰਲੀ ਜਾਗ੍ਰਤੀ ਨੂੰ ਆਖਦੇ ਨੇ ਸੰਗ੍ਰਹਿ ਇਹ ਹੈ ਨਾਮ ਸੰਗ੍ਰਹਿ ਕਰਨਾ ਨਿੱਤ ਬਾਣੀ ਸਮਝਣੀ ਮਨ ਵਿੱਚ ਵਸਾਉਣੀ ਤੇ ਅੰਦਰਲੀ ਜਾਗ੍ਰਤੀ ਜੋ ਪੈਦਾ ਹੋਣੀ ਹੈ ਨਾਮ ਸੰਗ੍ਰਹਿ ਹਾਂਜੀ ਤੋ ਆਖਦੇ ਨੇ ਸੱਚ ਬਣ ਜਾ ਸੱਚ ਸੰਗ੍ਰਹਿ ਸੱਚ ਤੋਂ ਭਾਵ ਨਾਮ ਨਾਮ ਹੀ ਇਕੱਠਾ ਕਰਨਾ ਹੈ ਸੱਚ ਵਪਾਰ ਕਰਾਵਣਿਆ ਨਾਮ ਦਾ ਹੀ ਵਪਾਰ ਕਰਨਾ ਇਹ ਨਾਮ ਦਾ ਵਪਾਰ ਕਰਨ ਹੀ ਜੀਵ ਇਸ ਸੰਸਾਰ ਵਿੱਚ ਆਇਆ ਹੈ ਬਾਕੀ ਖਾਣ ਪੀਣ ਪਹਿਨਣ ਹੋਰ ਜ਼ਿੰਦਗੀ ਦੇ ਕੰਮ ਕਾਰ ਇਹ ਤੇ ਸੈਕੰਡਰੀ ਚੀਜ਼ਾਂ ਨੇ ਇਹ ਤੇ ਦੁਨਿਆਵੀ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਜੀਵਨ ਨਿਭਾਉਣਾ ਹੈ ਲੇਕਿਨ ਮੇਨ ਮੁੱਦਾ ਮੇਨ ਏਮ ਜ਼ਿੰਦਗੀ ਦਾ ਉਹ ਤੇ ਨਾਮ ਇਕੱਠਾ ਕਰਨਾ ਨਾਮ ਤਾਂ ਇਕੱਠਾ ਕਰਨਾ ਬਾਣੀ ਨਾਲ ਜੋੜਨਾ
ਹੋਂ ਵਾਰੀ ਜੀਓ ਵਾਰੀ ਹਰ ਗੁਣ ਅਨਦਿਨ ਗਾਵਣਿਆ
ਹੋਂ ਵਾਰੀ ਜੀਓ ਵਾਰੀ ਹਰ ਗੁਣ ਅਨਦਿਨ ਗਾਵਣਿਆ ਹੋਂ ਵਾਰੀ ਜੀਓ ਹੋਂ ਤੋਂ ਭਾਵ ਮੈਂ ਵਾਰੀ ਜੀਓ ਸਦਕੇ ਜਾਣੀ ਜਾਂ ਸਦਕੇ ਜਾਣਾ ਹਉਂ ਵਾਰੀ ਜੀਓ ਹੇ ਪਰਮਾਤਮਾ ਹੇ ਗੁਰੂ ਮੈਂ ਤੇ ਸਦਕੇ ਜਾਣੀ ਜਾਂ ਸਦਕੇ ਜਾਣਾ ਹਰ ਗੁਣ ਅਨਦਿਨ ਗਾਵਣਿਆ ਕਿਸ ਤੋਂ ਜੋ ਹਰੀ ਦੇ ਗੁਣ ਨਿਤ ਗਾਉਂਦਾ ਹੈ ਹਰ ਗੁਣ ਅਨਦਿਨ ਕਹਿੰਦੇ ਨੇ ਰੋਜ਼ ਹਰ ਗੁਣ ਅਨਦਿਨ ਹਰ ਰੋਜ਼ ਗਾਵਣਿਆ ਜਿਹੜੇ ਗਾਉਂਦੇ ਨੇ ਤਾਂ ਮੈਂ ਤੇ ਉਹਨਾਂ ਤੋਂ ਕੁਰਬਾਨ ਸਦਕੇ ਜੋ ਹਰ ਰੋਜ਼ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ
ਹੋ ਤੇਰਾ ਤੂੰ ਠਾਕਰ ਮੇਰਾ ਸ਼ਬਦੀ ਵਡਿਆਈ ਦੇਵਣਿਆ
ਹੋ ਤੇਰਾ ਤੂੰ ਠਾਕੁਰ ਮੇਰਾ ਹੇ ਪ੍ਰਭੂ ਮੈਂ ਤੇ ਹੁਣ ਤੇਰਾ ਬਣ ਗਿਆ ਹੋ ਤੇਰਾ ਮੈਂ ਹੁਣ ਸਿਰਫ ਤੇਰਾ ਹੀ ਹਾਂ ਭਾਵ ਤੇਰੇ ਕੰਮ ਲੱਗ ਗਿਆ ਤੂੰ ਠਾਕੁਰ ਮੇਰਾ ਤੂੰ ਮੇਰਾ ਮਾਲਕ ਮੈਂ ਤੇਰਾ ਤੇ ਤੂੰ ਮੇਰਾ ਮਾਲਕ ਸ਼ਬਦ ਵਡਿਆਈ ਦੇਵਣਿਆ ਤੇ ਤੂੰ ਕੈਸਾ ਮਾਲਕ ਹੈ ਜਿਹੜਾ ਸ਼ਬਦ ਜਪਦਾ ਹੈ ਜਿਹੜਾ ਸ਼ਬਦ ਨਾਲ ਜੁੜਦਾ ਹੈ ਉਹਨੂੰ ਤੂੰ ਆਪਣੀ ਵਡਿਆਈ ਬਖਸ਼ਦਾ ਉਹਨੂੰ ਤੂੰ ਨਾਮਣਾ ਬਖਸ਼ਦਾ ਉਹਦਾ ਤੇਜ ਪ੍ਰਤਾਪ ਵੱਧਦਾ ਉਸਨੂੰ ਤੂੰ ਵਡਿਆਈ ਬਖਸ਼ਦਾ ਜਿਹੜਾ ਤੇਰੇ ਸ਼ਬਦ ਨਾਲ ਜੁੜਦਾ ਹੈ ਹਾਂਜੀ
ਰਹਾਓ ਵੇਲਾ ਵਖਤ ਸਭ ਸੁਹਾਇਆ
ਵੇਲਾ ਵਖਤ ਸਭ ਸੁਹਾਇਆ ਓਹੋ ਵੇਲਾ ਓਹੋ ਵਖਤ ਸਭ ਸਾਰਾ ਹੀ ਉਹ ਵੇਲਾ ਸਾਰਾ ਹੀ ਉਹ ਵਖਤ ਸੁਹਾਇਆ ਸੋਹਣਾ ਹੈ ਉਹ ਟਾਈਮ ਸਾਰਾ ਹੀ ਸੋਹਣਾ ਹੈ ਕਿਹੜਾ ਟਾਈਮ
ਜਿਤ ਸੱਚਾ ਮੇਰੇ ਮਨ ਪਾਇਆ
ਜਿਤ ਸੱਚਾ ਮੇਰੇ ਮਨ ਪਾਇਆ ਸੱਚਾ ਆਖਿਆ ਪਰਮੇਸ਼ਰ ਨੂੰ ਜਦੋਂ ਪ੍ਰਭੂ ਮੇਰੇ ਮਨ ਨੂੰ ਪਿਆਰਾ ਲੱਗਦਾ ਹੈ ਜਿਹੜੀ ਘੜੀ ਪ੍ਰਭੂ ਮੈਨੂੰ ਪਿਆਰਾ ਲੱਗਦਾ ਹੈ ਭਾਵ ਜਿਹੜੀ ਘੜੀ ਮੈਨੂੰ ਪਿਆਰੇ ਪ੍ਰਭੂ ਦੀ ਯਾਦ ਆਉਂਦੀ ਹੈ ਉਹੋ ਹੀ ਵੇਲਾ ਚੰਗਾ ਹੈ ਉਹੋ ਹੀ ਵੇਲਾ ਪੜਾ ਹੈ ਉਹੋ ਹੀ ਵੇਲਾ ਮੈਨੂੰ ਅੱਛਾ ਲੱਗਦਾ ਹੈ ਸੁਹਾਇਆ ਸੁਖਦਾਈ ਹੈ ਸੁਹਾਇਆ ਸੋਹਣਾ ਸੁਖਦਾਈ ਉਹੀ ਵੇਲਾ ਮੇਰੇ ਲਈ ਸੋਹਣਾ ਹੈ ਸੁਖਦਾਈ ਹੈ ਕਿਹੜਾ ਜਿਤ ਸੱਚਾ ਮੇਰੇ ਮਨ ਭਾਇਆ ਜਿਸ ਵੇਲੇ ਹੇ ਪ੍ਰਭੂ ਤੇਰੀ ਯਾਦ ਮੈਨੂੰ ਆਉਂਦੀ ਹੈ ਉਹੀ ਵੇਲਾ ਪਾਲਾ ਜਦੋਂ ਤੂੰ ਮੈਨੂੰ ਪਾ ਜਾਣਾ ਜਦੋਂ ਤੂੰ ਮੈਨੂੰ ਚੇਤੇ ਆਉਣਾ ਉਹੀ ਵੇਲਾ ਚੰਗਾ ਹਾਂਜੀ
ਸੱਚੇ ਸੇਵੀਏ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ
ਸੱਚੇ ਸੇਵੀਏ ਸੱਚ ਵਡਿਆਈ ਸੱਚੇ ਸੇਵੀਏ ਸੱਚੇ ਨੂੰ ਆਇਆ ਪ੍ਰਭੂ ਨੂੰ ਸੱਚੇ ਸੇਵੀਏ ਸੇਵੀਆ ਚੇਤੇ ਕਰੀਏ ਜੇ ਪਰਮਾਤਮਾ ਨੂੰ ਚੇਤੇ ਕਰੀਏ ਸੱਚੇ ਸੇਵੀਏ ਸੱਚ ਸੱਚੇ ਇਹ ਮੈਂ ਤੁਹਾਨੂੰ ਅਨੇਕ ਵਾਰ ਦੱਸ ਚੁੱਕਾ ਹਾਂ ਜਾਂ ਪ੍ਰਭੂ ਲਈ ਜਾਂ ਨਾਮ ਲਈ ਤਾਂ ਸੋਚਣਾ ਪੈਂਦਾ ਹੈ ਕਿ ਕਿਸ ਲਈ ਆਇਆ ਹੁਣ ਆਖਿਆ ਸੱਚੇ ਸੇਵੀਐ ਜੇ ਪ੍ਰਭੂ ਨੂੰ ਅਸੀਂ ਚੇਤੇ ਕਰੀਏ ਤਾਂ ਸੱਚ ਵਡਿਆਈ ਤਾਂ ਨਾਮ ਰੂਪ ਵਡਿਆਈ ਉਹ ਦਾਤਾ ਸਾਨੂੰ ਬਖਸ਼ਦਾ ਹੈ ਸੱਚ ਵਡਿਆਈ ਨਾਮ ਦੀ ਵਡਿਆਈ ਕਿਉਂਕਿ ਚੇਤੇ ਕਰੀਦਾ ਕਿਸ ਤਰ੍ਹਾਂ ਕਰੀਦਾ ਰੱਬ ਨੂੰ ਚੇਤੇ ਉਹਦਾ ਨਾਂ ਲੈ ਕੇ ਤਾਂ ਕਹਿੰਦੇ ਨੇ ਜਦੋਂ ਪ੍ਰਭੂ ਨੂੰ ਅਸੀਂ ਚੇਤੇ ਕਰੀਏ ਤੇ ਉਹ ਪ੍ਰਭੂ ਨਾਮ ਦੀ ਵਡਿਆਈ ਸਾਨੂੰ ਬਖਸ਼ਦਾ ਹੈ ਹੁਣ ਜ਼ਰਾ ਸੋਚੋ ਨਾਮ ਦੀ ਵਡਿਆਈ ਕੀ ਹੈ ਆ ਦੇਖੇ ਨੇ ਭਗਤ ਜਨ ਨਾਮ ਜਪਣ ਵਾਲੇ ਜਿੰਨੀ ਇੱਜ਼ਤ ਉਹਨਾਂ ਦੀ ਹੁੰਦੀ ਹੈ ਓਨੀ ਹੋਰ ਮੇਰਾ ਖਿਆਲ ਸੰਸਾਰੀਆਂ ਕਿਸੇ ਦੀ ਨਹੀਂ ਹੁੰਦੀ ਨਾਮ ਜਪਣ ਵਾਲੇ ਦੀ ਜਿੰਨੀ ਇੱਜ਼ਤ ਹੁੰਦੀ ਬੇਸ਼ੱਕ ਪੱਲੇ ਕੌਡੀ ਨਾ ਹੋਵੇ ਗਰੀਬ ਹੋਵੇ ਲੇਕਿਨ ਨਾਮ ਜਪਣ ਵਾਲਾ ਹੋਵੇ ਲੋਕ ਨਮਸਕਾਰਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਕੋਈ ਦੌਲਤ ਨਹੀਂ ਸੀ ਉਹ ਤੇ ਮਾਮੂਲੀ ਲਿਬਾਸ ਦੇ ਵਿੱਚ ਜੰਗਲਾਂ ਵਿੱਚ ਦੂਰ ਦੂਰ ਜਾ ਕੇ ਪਿੰਡਾਂ ਵਿੱਚ ਸੰਦੇਸ਼ ਦਿੰਦੇ ਫਿਰਦੇ ਸਨ ਕਬੀਰ ਜੀ ਫਰੀਦ ਜੀ ਕੋਈ ਅਮੀਰ ਘਰਾਣੇ ਦੇ ਨਹੀਂ ਸਨ ਕੋਈ ਭਗਤ ਦੇਖ ਲਓ ਕੋਈ ਪੈਸੇ ਵਾਲਾ ਨਹੀਂ ਸੀ ਸਾਰੇ ਗਰੀਬ ਘਰਾਣਿਆਂ ਚੋਂ ਸਨ ਲੇਕਿਨ ਅੱਜ ਵੀ ਮੱਥੇ ਟੇਕੀਦੇ ਨੇ। ਇਹ ਨਾਮ ਦੀ ਵਡਿਆਈ ਬਖਸ਼ੀ ਹੈ ਪ੍ਰਭੂ ਨੇ। ਅੱਜ ਵੀ ਵੇਖੀਦਾ ਜਿਹੜਾ ਵੀ ਸੱਚੇ ਦਿਲੋਂ ਪ੍ਰਭੂ ਦਾ ਨਾਮ ਜਪਦਾ ਹੈ ਉਹਨੂੰ ਪ੍ਰਗਟ ਹੋਣ ਦੀ ਲੋੜ ਨਹੀਂ, ਦੁਨੀਆਂ ਨੂੰ ਪਤਾ ਲੱਗ ਜਾਂਦਾ, ਦੁਨੀਆਂ ਆਪ ਮੱਥੇ ਟੇਕਦੀ ਹੈ, ਆਪ ਇੱਜ਼ਤ ਬਖਸ਼ਦੀ ਹੈ। ਤੋ ਇੱਜ਼ਤ ਉਹ ਬੰਦਿਆਂ ਦੀ ਆਪਣੀ ਇੱਜ਼ਤ ਨਹੀਂ ਹੈ, ਉਹ ਨਾਮ ਦੀ ਵਡਿਆਈ ਹੈ, ਉਹ ਪ੍ਰਭੂ ਦੀ ਬਖਸ਼ੀ ਹੋਈ ਵਡਿਆਈ। ਤੋ ਇਹ ਚੀਜ਼ ਇੱਥੇ ਸਤਿਗੁਰੂ ਆਖ ਰਹੇ ਨੇ ਕਿ ਸੱਚੇ ਸੇਵੀਐ ਸੱਚ ਵਡਿਆਈ। ਜੇ ਪ੍ਰਭੂ ਨੂੰ ਚੇਤੇ ਕਰੀਏ ਤਾਂ ਫਿਰ ਨਾਮ ਦੀ ਵਡਿਆਈ ਪ੍ਰਭੂ ਬਖਸ਼ਦਾ ਹੈ। ਤੇ ਗੁਰੂ ਕਿਰਪਾ ਤੇ ਸੱਚ ਪਾਵਣਿਆ, ਤੇ ਨਾਮ ਪੱਲੇ ਕਿਵੇਂ ਪੈਂਦਾ? ਕਹਿੰਦੇ ਨੇ ਗੁਰ ਕਿਰਪਾ ਤੇ ਸੱਚ ਪਾਵਣਿਆ। ਗੁਰੂ ਕਿਰਪਾ ਨਾਲ ਹੀ ਕੋਈ ਨਾਮ ਜਪ ਸਕਦਾ ਹੈ। ਗੁਰੂ ਦੀ ਕਿਰਪਾ ਸਦਕਾ ਹੀ ਨਾਮ ਕਿਸੇ ਦੇ ਪੱਲੇ ਪੈਂਦਾ ਹੈ।
ਪਾਓ ਭੋਜਨ ਸਤਿਗੁਰ ਤੁਠੈ ਪਾਏ,
ਪਾਓ ਭੋਜਨ ਸਤਿਗੁਰ ਤੁਠੈ ਪਾਏ। ਪਾਓ ਕਿਸ ਨੂੰ ਆਖਦੇ ਬੇਟੇ? ਪਿਆਰ। ਪਾਓ ਭੋਜਨ ਆਖਿਆ ਪ੍ਰੇਮ ਦਾ ਭੋਜਨ, ਦੂਜਾ ਭੋਜਨ ਤੇ ਰੋਜ਼ ਹੀ ਛਕਦੇ ਹਾਂ, ਲੇਕਿਨ ਪ੍ਰੇਮ ਵੀ ਇੱਕ ਭੋਜਨ ਹੈ। ਔਰ ਜੋ ਪ੍ਰੇਮ ਨਾਲ ਤ੍ਰਿਪਤੀ ਆਉਂਦੀ ਹੈ, ਸ਼ਾਇਦ ਉਹ ਦੂਜਾ ਭੋਜਨ ਨਹੀਂ ਸਾਨੂੰ ਤ੍ਰਿਪਤੀ ਦੇ ਸਕਦਾ। ਕੋਈ ਪਿਆਰ ਦੇਵੇ ਨਾ, ਸੱਚੇ ਦਿਲੋਂ ਕੋਈ ਪਿਆਰ ਦੇਵੇ, ਗਦਗਦ ਹੋ ਜਾਈਦਾ, ਅੰਦਰੋਂ ਭਰ ਜਾਈਦਾ। ਆਖਿਆ ਪਾਓ ਭੋਜਨ ਸਤਿਗੁਰ ਤੁਠੈ ਪਾਏ। ਜਦੋਂ ਗੁਰੂ ਤੁਠਦਾ ਹੈ ਕਿਸੇ ਤੇ, ਫਿਰ ਉਹਨੂੰ ਪ੍ਰੇਮ ਰੂਪੀ ਭੋਜਨ ਬਖਸ਼ਦਾ ਹੈ। ਗੁਰੂ ਕਿਸੇ ਤੇ ਦਿਆਲ ਹੋ ਜਾਏ, ਗੁਰੂ ਕਿਸੇ ਤੇ ਤੁਠ ਜਾਏ ਤੇ ਕਿਹੜਾ ਭੋਜਨ ਉਹਨੂੰ ਦਿੰਦਾ? ਪ੍ਰੇਮ ਰੂਪੀ ਭੋਜਨ। ਪਾਓ ਭੋਜਨ ਪ੍ਰੇਮ ਰੂਪੀ ਭੋਜਨ, ਜਿਹਦੇ ਨਾਲ ਪੂਰੇ ਪੂਰੀ ਤ੍ਰਿਪਤੀ ਹੋ ਜਾਂਦੀ, ਜਿਹਦੇ ਨਾਲ ਬੰਦਾ ਅੰਦਰੋਂ ਰੱਜ ਜਾਂਦਾ ਹੈ। ਪਾਓ ਭੋਜਨ ਸਤਿਗੁਰ ਤੁਠੈ ਪਾਏ, ਪਾਏ ਤੋਂ ਭਾਵ ਪਾਈ ਦਾ ਹੈ। ਗੁਰੂ ਜਦੋਂ ਤੁਠ ਕਰੇ, ਮਿਹਰਬਾਨ ਹੋ ਜਾਏ ਗੁਰੂ, ਤਦ ਫਿਰ ਸੇਵਕ ਦੇ ਪੱਲੇ ਪ੍ਰੇਮ ਰੂਪੀ ਭੋਜਨ, ਇਹ ਭੋਜਨ ਉਸਨੂੰ ਮਿਲਦਾ ਹੈ। ਹਾਂਜੀ।
ਅਨ ਰਸ ਚੁਕੇ ਹਰ ਰਸ ਮਨ ਵਸਾਏ।
ਔਰ ਜਦੋਂ ਪ੍ਰੇਮ ਰੂਪੀ ਭੋਜਨ ਮਿਲ ਜਾਂਦਾ ਹੈ ਤਾਂ ਫਿਰ ਕੀ ਕਹਿੰਦੇ ਨੇ? ਅਨ ਰਸ ਚੂਕੈ, ਚੂਕੈ ਭੁੱਲ ਜਾਈਦੇ ਨੇ, ਵਿਸਰ ਜਾਂਦੇ ਨੇ। ਚੁੱਕਣਾ ਤੋਂ ਭਾਵ ਵਿਸਰ ਜਾਣਾ, ਭੁਲਾ ਦੇਈਦੇ ਨੇ। ਅਨ ਰਸ ਕਹਿੰਦੇ ਨੇ ਹੋਰ ਹੋਰ ਰਸ, ਦੁਨਿਆਵੀ ਰਸ, ਨਾਮ ਤੋਂ ਸਿਵਾ ਬਾਕੀ ਸਾਰੇ ਰਸ ਇਹ ਅਨ ਰਸ। ਜਿਹੜੇ ਅਨ ਰਸ ਚੂਕ ਹੈ, ਜਦੋਂ ਪ੍ਰੇਮ ਦਾ ਭੋਜਨ ਮਿਲ ਗਿਆ ਫਿਰ ਦੂਜੇ ਭੋਜਨ ਵਿਸਰ ਜਾਂਦੇ ਨੇ, ਫਿਰ ਦੂਜੇ ਰਸ, ਕਿਸੇ ਨੂੰ ਖਾਣ ਦਾ ਰਸ, ਕਿਸੇ ਨੂੰ ਪੀਣ ਦਾ ਰਸ, ਕਿਸੇ ਨੂੰ 2900 ਚਸਕੇ ਨੇ ਦਿੰਦੇ, ਸਾਰੇ ਰਸ ਭੁੱਲ ਜਾਂਦੇ। ਇੱਕ ਫਿਰ ਪ੍ਰਭੂ ਦਾ ਪਿਆਰ ਦਾ ਰਸ ਉਹ ਹੀ ਬਾਕੀ ਰਹਿ ਜਾਂਦਾ। ਅਨ ਰਸ ਚੂਕ ਹੈ, ਹਰ ਰਸ ਮਨ ਵਸਾਏ। ਇੱਕੋ ਹੀ ਰਸ ਮਨ ਚ ਵਸਦਾ ਹੈ, ਉਹ ਹੈ ਹਰਿ ਰਸ, ਪ੍ਰਭੂ ਦੇ ਪਿਆਰ ਰੂਪੀ ਰਸ, ਪ੍ਰਭੂ ਦਾ ਪਿਆਰ ਰੂਪੀ ਰਸ, ਪ੍ਰਭੂ ਦਾ ਨਾਮ ਰੂਪੀ ਰਸ। ਇੱਕ ਇਹੋ ਹੀ ਰਸ ਅੰਦਰ ਰਹਿ ਜਾਂਦਾ, ਬਾਕੀ ਸਾਰੇ ਰਸ ਭੁੱਲ ਜਾਂਦੇ। ਹਾਂਜੀ।
ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ।
ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਸੱਚ ਆਖਿਆ ਨਾਮ, ਅੱਗੇ ਮੈਂ ਅਰਜ਼ ਕੀਤੀ ਸੀ, ਸੱਚ ਚਾਹੇ ਨਾਮ ਲਈ ਚਾਹੇ ਪਰਮੇਸ਼ਰ ਲਈ। ਔਰ ਕਿਸ ਲਈ ਆਇਆ? ਇਹ ਤੁਕ ਅਨੁਸਾਰ ਸੋਚਣਾ ਪੈਂਦਾ ਹੈ ਕਿ ਕੀ ਇਹ ਪ੍ਰਭੂ ਲਈ ਵਰਤਿਆ ਸੱਚ, ਕਿਉਂਕਿ ਸੱਚ ਤੋਂ ਮਤਲਬ ਹੁੰਦਾ ਹੈ ਸਦਾ ਥਿਰ, ਸਦਾ ਰਹਿਣ ਵਾਲਾ, ਜੋ ਹਮੇਸ਼ਾ ਕਾਇਮ ਗਾਇਮ ਹੈ ਉਹਨੂੰ ਸੱਚ ਆਖੀਦਾ ਹੈ। ਇਹ ਦੋ ਹੀ ਚੀਜ਼ਾਂ ਕਾਇਮ ਨੇ, या प्रभु कायम दायम है हमेशा या उसका नाम कायम दायम है। सच संतोख सहज सुख बाणी लाओ एक एक अखर समझो। संतोख की कहेंगे ने सबर अंदर दी तृप्ति। ऐस वेले आम मनुख की हालत अंदर दी की है अतृप्त है असंतुष्ट है होर 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 चाहिदा है होर चाहिदा है होर चाहिदा है मंगा खड़िया रहिंदियां ने कदे संतोख नहीं आउंदा सबर नहीं। तो कहिंदे ने सच संतोख नाम नाल अंदर सबर आउंदा नाम नाल अंदर तृप्ति पजदी नाम नाल ही किसे दी अंदरों भुख मिटदी आगनस्तु जद्दी साहब जी कहिंदे ने अंदरली भुखिया भुखना उतरी ते बन्ना पुरिया भार। अब पुरिया दे भार इतनिया वड़िया वड़िया पंडा पदार्थां दियां मनुख दे सिर ते लद दईए ना फिर भी भुखे दी भुख नहीं उतरेगी लालसा मिटेगी नहीं क्योंकि लालसा तो दस गुणी होके अगे खड़ी होनी है। लख दी बंदा सोचता दस लख दे जा खड़ी होनी है दस लख ते पहुंचदा करोड़ ते जा खड़ी होनी है तुसी पिछे पिछे ते मंगा अगे अगे तुहानू लड़ाई कर दीआं ने। तो फिर आखदे ने सच नाल संतोख नाम नाल अंदर सबर ए स्थिति बजदी है। सहज सुख बाणी तो सहज की हुंदा है सहज हुंदा है मन अडोल अवस्था बन जाने भाव काम क्रोध लोभ मोह हंकार ए मन नूं डुला ना सकन जदों तो फिर आखीदा है कि मनुख दे विच सहज आ गया सहज अवस्था आ गई भाव हुण काम वासना नहीं सताउंदी हुण क्रोध नहीं आउंदा लोभ सताणों हट गया मोह भजाई नहीं फिरदा हंकार तंग नहीं करदा जदों ये सारे विकार मुक जांदे ने ना मन दी पटकना मुक जांदी है मन फिर बाहर नूं नहीं दौड़दा मन अंदर ही टिक जांदा उसनूं आखदे ने सहज अवस्था। बड़े भागां वाले दे किसे दी बनदी अवस्था और नाम जप जप के बनदी है। तो कहिंदे ने सहज सुख बाणी सहज दा सुख बाणी तो बनदा है नाम तो सबर पैदा हुंदा है ते नाम रूपी बाणी जपदिया जपदिया ही सहज दा सुख पाईदा है मन दी अडोल अवस्था पाईदी है। हां
पूरे गुरते पावणिया
पूरे गुरते पावणिया ते सबर और सहज ए बनदा नाम और बाणी तो है ते नाम बाणी ए गुरु दी देन है इस करके आख्या पूरे गुरते पावणिया। हुण पूरन गुरु उसदे बोल ही बाणी है उसदे बोल ही ईश्वरी बोल ने। हुण जिदां अज सैल्फ डिकलेयर्ड गुरु थां थां मिलदे ने अपने आप नूं गुरु कहाउण वाले उन्हां दी बाणी तृप्त नहीं कर सकदी तो इस करके आख्या पूरे गुरते पावणिया बाणी नाम रूपी बाणी ए दात किस तो मिल रही है पूरन गुरु तो जने खने तो नहीं जड़ा अपने आप नु गुरु कहाए अपने आप नु आगू कहाए बथेरे ने जड़े अपने पिछे ला लेंदे ने दुनिया में वो पूरे गुरु नहीं। तो ए बाणी की दी पूरे गुरते पावणिया पूरे गुरु दी जो बाणी है पूरे गुरु तो दात मिलेगी नाम बाणी की। हां जी
सतगुर ना सेवै मूर्ख अंध गवारा
सतगुर ना सेवै जेड़े गुरु नूं चेते नहीं करदे सतगुरु ना सेवै उन्हां दी की हालत है आखदे ने मूर्ख अंध गवारा ओ मूर्ख ने ओ अकल दे अन्ने ने मन दे अन्ने ने अंधे भाव अखां हुंदियां होयां भी ओ अन्ने ने शरीरक अखां तां होणगियां पर अंदरली अक कोई अंदरों अन्ने ने। सतगुरु ना सेवै मूर्ख अंध ਤੇ ਆਖਿਆ ਗਵਾਰਾ। ਗਵਾਰਾ ਦਾ ਮਤਲਬ ਵੀ ਛੋਟੀ ਬੁੱਧੀ ਵਾਲਾ, ਮੂਰਖ ਨੂੰ ਹੀ ਆਖਦੇ। ਪਤਾ ਲਫ਼ਜ਼ ਗਵਾਰਾ ਕਿਵੇਂ ਬਣਿਆ? ਗਾਉਂ ਤੋਂ, ਗਾਉਂ ਵਾਰਾ, ਜਿਹਦੀ ਬੁੱਧੀ ਗਾਉਂ ਦੀ ਸੀਮਾ ਤੱਕ ਹੀ ਸੀਮਤ ਹੈ, ਜਿਹਦੀ ਬੁੱਧੀ ਕਦੇ ਪਿੰਡ ਦੀ ਹੱਦ ਤੋਂ ਗਾਂ ਨਹੀਂ ਟੱਪੀ, ਜਿਹਨੇ ਬਾਹਰ ਦੁਨੀਆਂ ਵੇਖੀ ਨਹੀਂ, ਉਹਨੂੰ ਕਹੀਦਾ ਗਵਾਰ। ਭਾਵ ਪਿੰਡ ਤੋਂ ਬਾਹਰ ਕੀ ਵਸ ਰਿਹਾ ਹੈ ਜਹਾਨ ਉਸਨੂੰ ਪਤਾ ਨਹੀਂ। ਗਵਾਰ ਜਿਸਦੀ ਬੁੱਧੀ ਛੋਟੀ ਹੱਦ ਤੱਕ ਹੀ ਹੈ, ਉਹ ਮੂਰਖ, ਉਹਨੂੰ ਪਤਾ ਹੀ ਨਹੀਂ ਦੁਨੀਆਂ ਦਾ। ਤੋ ਆਖਿਆ ਉਹ ਕਹਿ ਦਿੰਦਾ ਇਹ ਧਾਰਮਿਕ ਗਾਲਾਂ ਨੇ ਕੱਢੀਆਂ, ਮਨੁੱਖ ਚਪੇੜਾਂ ਮਾਰੀਆਂ ਨੇ, ਇਹੀ ਗਾਲਾਂ ਕੱਢੀਆਂ ਨੇ। ਜੇ ਸੰਸਾਰੀ ਗਾਲਾਂ ਕੱਢ ਦੇਣਾ ਇਹ ਗੁਰੂ ਦੀ ਚਪੇੜ ਹੈ, ਇਹਦੂ ਵੱਡੀ ਹੋਰ ਧਾਰਮਿਕ ਗਾਲ ਕੋਈ ਨਹੀਂ। ਧਾਰਮਿਕ ਗਾਲ ਆਖਦਾ ਕਿਉਂਕਿ ਕਿਸੇ ਨੂੰ ਆਪਾਂ ਉਂਝ ਮੂਰਖ ਕਿਸੇ ਨੂੰ ਕਹਿ ਦਈਏ ਉਹ ਵੱਢਣ ਨੂੰ ਪਊ ਤੁਹਾਨੂੰ। ਸਤਿਗੁਰੂ ਮੂਰਖ ਆਖਦੇ ਨੇ, ਗਵਾਰ ਆਖਦੇ ਨੇ, ਅੰਨੇ ਆਖਦੇ ਨੇ। ਕਿਹਨਾਂ ਨੂੰ? ਇਹ ਆਖਿਆ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰੇ, ਸਤਿਗੁਰੂ ਨਾ ਸੇਵੈ। ਜਿਹੜੇ ਗੁਰੂ ਦੇ ਲੜ ਲੱਗਦੇ ਨੇ, ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਉਹ ਕਹਿੰਦੇ ਨੇ ਮੂਰਖ ਨੇ, ਅੰਨੇ ਨੇ, ਗਵਾਰ ਨੇ। ਹਾਂਜੀ,
ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ?
ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ? ਸਵਾਲ ਹੈ ਕਰਦੇ। ਜਦੋਂ ਬੁੱਧੀ ਕੰਮ ਨਹੀਂ ਕਰਦੀ, ਜਦੋਂ ਅੰਦਰੋਂ ਅੰਨੇ ਨੇ, ਅੰਦਰ ਜਾਗਰਤੀ ਕੋਈ ਨਹੀਂ, ਤਾਂ ਦੱਸੋ ਮੁਕਤੀ ਦਾ ਦੁਆਰ ਕਿਵੇਂ ਪਾਲ ਲੈਣ? ਫਿਰ ਓਏ ਐਸੇ ਬੰਦੇ ਕਿੱਥੋਂ ਪਾਇਨ, ਕਿੱਥੋਂ ਲੱਭ ਲੈਣ ਕੀ ਮੋਖ ਦੁਆਰਾ, ਮੁਕਤੀ ਦਾ ਦੁਆਰ? ਹੁਣ ਜਿਹਦੀ ਅੰਦਰਲੀ ਆਖੀ ਕੋਈ ਨਹੀਂ, ਕਹਿੰਦੇ ਨੇ ਦੱਸੋ ਉਹ ਮੁਕਤੀ ਦਾ ਦੁਆਰ ਕਿਵੇਂ ਲੱਭ ਲੈਣ, ਕਿਵੇਂ ਲੱਭ ਲੈਣ ਉਹ ਮੁਕਤੀ ਦਾ ਦੁਆਰ? ਹਾਂਜੀ,
ਮਰ ਮਰ ਜੰਮੇ ਫਿਰ ਆਵੇ, ਜਮ ਦਰ ਚੋਟਾ ਖਾਵਣਿਆ।
ਮਰ ਮਰ ਜੰਮੇ ਫਿਰ ਆਵੇ, ਜਮ ਦਰ ਚੋਟਾ ਖਾਵਣਿਆ। ਐਸੇ ਮਨੁੱਖ ਮਰ ਮਰ ਜੰਮੇ, ਭਾਵ ਬਾਰ ਬਾਰ ਮਰਦੇ ਨੇ, ਮਰ ਕੇ ਫਿਰ ਬਾਰ ਬਾਰ ਜਨਮ ਲੈਂਦੇ ਨੇ। ਮਰ ਮਰ ਜੰਮੇ ਫਿਰ ਆਵੇ, ਮੁੜ ਮੁੜ ਕੇ ਸੰਸਾਰ ਵਿੱਚ ਆਉਂਦੇ ਨੇ। ਜਮਦਰ ਚੋਟਾਂ ਖਾਵਣੀਆਂ, ਆਪਣੇ ਕੀਤੇ ਕਰਮਾਂ ਦੇ ਦੁੱਖ ਉਹ ਸਹਾਰਦੇ ਨੇ, ਜਮ ਬਾਹਰ ਨਹੀਂ। ਕਿਉਂਕਿ ਜਮ ਦੀ ਚੋਟ ਤੇ ਵੱਜ ਸਕਦੀ ਹੈ ਜਦੋਂ ਸਰੀਰ ਵਿੱਚੋਂ, ਦੁੱਖ ਤੇ ਕਦੋਂ ਹੀ ਸਹਾਰ ਸਕਦੇ ਹਨ? ਦੁੱਖ ਆਤਮਾ ਕਦੋਂ ਸਹੇਗੀ? ਸਰੀਰ ਦੇ ਵਿੱਚ ਹੀ ਆਤਮਾ ਤੇ ਸੂਕਸ਼ਮ ਹੈ, ਆਤਮਾ ਕਦੋਂ ਦੁੱਖ ਸਹਿੰਦੀ ਹੈ? ਸਰੀਰ ਦੇ ਵਿੱਚ ਆ ਕੇ। ਤੋ ਜਮ ਕੀ ਨੇ? ਜਮ ਸਾਡੇ ਖੋਟੇ ਕਰਮ ਨੇ, ਜਿਨ੍ਹਾਂ ਤੋਂ ਦੁੱਖ ਪੈਦਾ ਹੁੰਦੇ ਨੇ, ਦੁੱਖ ਉਪਜਦੇ ਨੇ। ਤੋ ਕਹਿੰਦੇ ਨੇ ਜਮ ਦਰ ਚੋਟਾਂ ਖਾਵਣੀਆਂ। ਤੋ ਐਸੇ ਮਨੁੱਖ ਜੋ ਗੁਰੂ ਨਾਲ ਜੁੜਦੇ ਨੇ, ਕਹਿੰਦੇ ਨੇ ਉਹ ਆਪਣੇ ਕੀਤੇ ਕਰਮਾਂ ਕਾਰਨ ਉਹ ਚੋਟਾਂ, ਉਹ ਦੁੱਖ ਸਹਾਰਦੇ ਨੇ, ਚੋਟਾਂ ਸਹਿੰਦੇ ਨੇ। ਹਾਂਜੀ, ਬਾਰ ਬਾਰ ਜਨਮ ਲੈਂਦੇ ਨੇ, ਅਵੇਖੀਆਂ ਚੋਟਾਂ ਸਹਿੰਦੇ। ਕਿਸੇ ਨੇ ਲਿਆ ਜਨਮ ਤੇ ਜੰਮਦਿਆਂ ਹੀ ਅਪਾਹਜ, ਕੋਈ ਨਾ ਕੋਈ ਸਰੀਰ ਦੇ ਵਿੱਚ ਨੁਕਸ ਪੈ ਗਿਆ, ਕੋਈ ਜੰਮਦਿਆਂ ਹੀ ਬਿਮਾਰੀ ਲੱਗ ਗਈ, ਇਹ ਚੋਟ ਨਹੀਂ ਤੇ ਕੀ ਹੈ? ਜੰਮ ਦੀ ਚੋਟ ਨਹੀਂ ਤੇ ਕੀ ਹੈ? ਫਿਰ ਵੇਖਦੇ ਹੋ ਕੋਈ ਪੈਦਾ ਹੋਇਆ ਐਸੇ ਮੁਲਕ ਚ ਜਿੱਥੇ ਜੰਗ ਛਿੜ ਪਈ ਹੈ। ਆਹ ਦੇਖੀਦੇ ਨਾ ਅਫਰੀਕਾ ਦੇ ਮੁਲਕ ਕਿਵੇਂ ਵਿਚਾਰੇ ਭੁੱਖੇ ਮਰ ਰਹੇ ਨੇ, ਕਿਵੇਂ ਰੋਜ਼ ਟੀਵੀ ਤੇ ਫੋਟੋਆਂ ਦਿਖਾਉਂਦੇ ਨੇ, ਕਿਵੇਂ ਨਿੱਕੇ ਨਿੱਕੇ ਬੱਚੇ ਬਿਰਦ, ਉਹਨਾਂ ਦਾ ਕਸੂਰ ਤੇ ਕੋਈ ਨਹੀਂ ਉਸ ਵੇਲੇ, ਲੇਕਿਨ ਇਹ ਕੀ ਹੈ? ਕੀਤੇ ਕਰਮਾਂ ਨੇ, ਫਲ ਨੇ। ਉੱਥੇ ਜਨਮ ਹੋਇਆ, ਉਸ ਇਲਾਕੇ 'ਚ ਹੋਇਆ, ਉਸ ਜਗ੍ਹਾ 'ਤੇ, ਫਿਰ ਜੰਮਦੀਆਂ ਚੋਟਾਂ ਨੇ, ਦੁੱਖ ਸਹਾਰ ਰਹੇ ਨੇ। ਇਸ ਤਰ੍ਹਾਂ ਜੀਵ ਨੂੰ ਪਤਾ ਨਹੀਂ ਲੱਗਦਾ ਕਿਸ ਕਾਰਨ ਹੈ, ਪਰ ਇਹ ਕੀਤੇ ਕਰਮਾਂ ਦੇ ਫਲ ਨੇ। ਹਾਂਜੀ,
ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੇ,
ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੇ। ਸ਼ਬਦ ਹੈ, ਸ਼ਬਦ ਰਾਹੀਂ, ਸ਼ਬਦ ਤੋਂ, ਗੁਰੂ ਦੇ ਸ਼ਬਦ ਤੋਂ, ਸ਼ਬਦ ਹੈ। ਸਾਧ ਆਖਿਆ ਸਵਾਦ ਨੂੰ, ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੇ। ਇੱਥੇ ਆਪ ਆਇਆ ਆਪਣੀ ਆਤਮਾ ਲਈ। ਕਹਿੰਦੇ ਗੁਰੂ ਦੇ ਸ਼ਬਦ ਦਾ ਕੁਛ ਸਵਾਦ ਆਵੇ ਉਸਨੂੰ, ਉਹ ਮੂਰਖ ਉਹ ਅੰਧੇ ਬੰਨੇ ਨੂੰ, ਆ ਜਿਹੜੇ ਮੂਰਖ ਨੇ, ਜਿਹੜੇ ਅੰਨੇ ਨੇ, ਜਿਹੜੇ ਗਵਾਰ ਨੇ, ਇਹਨਾਂ ਨੂੰ ਜੇ ਗੁਰੂ ਦੇ ਸ਼ਬਦ ਦਾ ਕੁਛ ਸਵਾਦ ਪੈ ਜਾਏ ਤਾਂ ਫੇਰ ਕਹਿੰਦੇ ਨੇ ਉਹ ਆਪਣੀ ਅੰਦਰ ਆਤਮਾ ਨੂੰ ਪਛਾਣ ਸਕਣ। ਹੁਣੇ ਹੀ ਦੱਸਦਿਆਂ ਮੈਂ, ਆਤਮਾ ਕਿਸੇ ਦੀ ਮਲੀਨ ਨਹੀਂ ਹੁੰਦੀ, ਹੋ ਨਹੀਂ ਸਕਦੀ। ਆਪਾਂ ਕਹਿ ਦਿੰਦੇ ਤੇ ਮੈਂ ਵੀ ਆਤਮਾ, ਇੱਕ ਫਰੇਜ਼ ਹੈ। ਆਤਮਾ ਤੇ ਕਦੇ ਕਿਸੇ ਦੀ ਮੈਲੀ ਨਹੀਂ ਹੁੰਦੀ। ਤਿੰਨ ਚੀਜ਼ਾਂ ਹੁੰਦੀਆਂ ਨੇ ਬੰਦੇ ਦੇ ਨਾਲ, ਬੰਦਾ ਤਿੰਨ ਚੀਜ਼ਾਂ ਦਾ ਹੈ। ਆਤਮਾ ਸੂਕਸ਼ਮ, ਮਨ ਤੇ ਸੰਸਕਾਰ, ਇਹ ਤਿੰਨ ਚੀਜ਼ਾਂ ਖਿਆਲ ਰੱਖਣ ਦੀ ਲੋੜ ਹੈ। ਮਨ ਕਰਕੇ ਬੰਦਾ ਮੈਲ ਹੈ। ਆਤਮਾ ਤੇ ਪਰਮਾਤਮਾ ਦੀ ਜੋਤ ਹੈ, ਥਾਂ ਥਾਂ ਲਿਖਿਆ ਹੈ ਬਾਣੀ ਚ, ਆਤਮਾ ਤੇ ਪਰਮਾਤਮਾ ਦੀ ਕਿਰਨ ਹੈ। ਜੇ ਪਰਮਾਤਮਾ ਕਦੇ ਲਿਬੜਦਾ ਨਹੀਂ ਤੇ ਆਤਮਾ ਕਿਵੇਂ ਲਿਬੜੇਗੀ? ਆਤਮਾ ਨਹੀਂ ਕਦੇ ਲਿਬੜਦੀ। ਲਿਬੜਦਾ ਕੀ ਹੈ? ਇਹ ਜੋ ਜਿਸ ਨੂੰ ਅਸੀਂ ਮਨ ਆਖਦੇ ਹਾਂ, ਇਹ ਸੰਸਕਾਰ ਜੋ ਆਤਮਾ ਨਾਲ ਚਿੰਬੜਦੇ ਨੇ, ਇਹ ਸੰਸਕਾਰ ਨੇ ਜੋ ਨਾਲ ਲੈ ਕੇ ਆਈਦੇ ਨੇ। ਸੰਸਕਾਰ ਕਾਰਨ ਹੀ ਤੁਸੀਂ ਉਹ ਜੋ ਤੁਸੀਂ ਅੱਜ ਦਿਸਦੇ ਹੋ। ਆਤਮਾ ਤੇ ਸਾਰਿਆਂ ਦੀ ਇੱਕੋ ਜਿਹੀ ਹੈ। ਮੇਰੀ ਆਤਮਾ, ਤੁਹਾਡੀ ਆਤਮਾ, ਹੋਰ ਕਿਸੇ ਦੀ ਆਤਮਾ, ਤੁਹਾਡੀ ਆਤਮਾ, ਤੁਹਾਡੀ ਆਤਮਾ, ਕੋਈ ਫਰਕ ਹੀ ਨਹੀਂ। ਇਹ ਤੇ ਪ੍ਰਭੂ ਦੀ ਕਿਰਨ। ਆਤਮਾ ਆਤਮਾ ਚ ਫਰਕ ਨਹੀਂ ਹੁੰਦਾ। ਫਰਕ ਕਿੱਥੇ ਪੈਂਦਾ ਹੈ? ਮੇਰੀ ਆਤਮਾ ਨਾਲ ਮੇਰੇ ਸੰਸਕਾਰ ਲੜੇ ਨੇ, ਰਲ ਗਏ ਨੇ, ਇਸ ਕਰਕੇ ਮੈਂ ਉਹ ਕੁਛ ਹਾਂ ਜੋ ਮੈਂ ਤੁਹਾਨੂੰ ਦਿਸ ਰਿਹਾ। ਤੁਹਾਡੀ ਆਤਮਾ ਨਾਲ ਤੁਹਾਡੇ ਸੰਸਕਾਰ ਰਲ ਗਏ ਨੇ, ਇਸ ਕਰਕੇ ਤੁਸੀਂ ਉਹ ਕੁਛ ਹੋ ਜੋ ਸੰਸਾਰ ਨੂੰ ਅੱਜ ਤੁਸੀਂ ਦਿਸ ਰਹੇ ਹੋ। ਹਰ ਕੋਈ ਉਹ ਕੁਛ ਹੈ ਜੋ ਕੁਛ ਸੰਸਕਾਰਾਂ ਨੇ ਉਸਨੂੰ ਬਣਾ ਦਿੱਤਾ। ਮਨ ਕਰਕੇ ਤੁਸੀਂ ਹੋ, ਜੋਤ ਕਰਕੇ ਸਾਰੇ ਇੱਕ ਨੇ। ਇਸੇ ਕਰਕੇ ਆਖਿਆ ਗੱਟ ਗੱਟ ਮੈਂ ਹਰ ਜੂ ਬਸੇ, ਹਰੀ ਦੀ ਜੋਤ ਤੇ ਸਾਰਿਆਂ ਦੇ ਅੰਦਰ। ਤੋ ਉਹ ਆਤਮਾ ਕਦੇ ਲਿਬੜਦੀ ਨਹੀਂ। ਆ ਦੇਖਿਆ ਸੂਰਜ ਦੀ ਕਿਰਨ ਸਾਫ਼ ਥਾਂ ਵੀ ਪੈਂਦੀ ਹੈ ਤੇ ਰੂੜੀ ਤੇ ਵੀ ਪੈਂਦੀ ਹੈ ਤੇ ਗੰਦਗੀ ਤੇ ਵੀ ਪੈਂਦੀ ਹੈ। ਕਿਰਨ ਥੋੜੋ ਲਿਬੜ ਜਾਂਦੀ ਹੈ। ਕਦੇ ਦੇਖਿਆ ਸੂਰਜ ਦੀ ਕਿਰਨ ਕੋਈ ਲਿਬੜ ਗਈ ਹੈ? ਇਸੇ ਤਰ੍ਹਾਂ ਹੀ ਪਰਮਾਤਮਾ ਦੀ ਜੋਤ ਕਦੇ ਲਿਬੜਦੀ ਨਹੀਂ। ਮਨ ਲਿਬੜਦਾ ਹੈ। ਮਨ ਵਿਚਾਰਾਂ ਦਾ ਸੰਗ੍ਰਹਿ, ਜਿਸ ਕਰਕੇ ਤੁਹਾਡੇ ਕਰਮ ਹੁੰਦੇ ਨੇ, ਕਰਮਾਂ ਦਾ ਸੰਗ੍ਰਹਿ, ਉਸਨੂੰ ਸੰਸਕਾਰ ਕਹੀਦਾ। ਜੋ ਕਰਮ ਤੁਸੀਂ ਕਰਦੇ ਹੋ ਉਹਦਾ ਇਕੱਠ ਹੈ ਤੁਹਾਡੇ ਸੰਸਕਾਰ ਜੋ ਤੁਸੀਂ। ਹੁਣ ਇੱਥੇ ਸਤਿਗੁਰੂ ਆ ਕੀ ਰਹੇ ਨੇ? ਸਤਿਗੁਰੂ ਇੱਥੇ ਇਹ ਦੱਸ ਰਹੇ ਨੇ ਕਿ ਮਰਮ ਸ਼ਬਦ ਸਾਧ ਜਾਣੇ ਤਾਂ ਆਪ ਪਛਾਣੇ। ਜੇ ਕੋਈ ਗੁਰੂ ਦੇ ਸ਼ਬਦ ਦਾ ਸਵਾਦ ਚੱਖ ਸਕੇ ਤਾਂ ਫੇਰ ਉਹਨੂੰ ਆਪਣੀ ਆਤਮਾ ਪਹਿਲਾਂ ਅੰਦਰ ਦਿਸੇਗੀ। ਇਸੇ ਕਰਕੇ ਥਾਂ ਥਾਂ ਸਤਿਗੁਰਾਂ ਨੇ ਆਖਿਆ ਹੈ, ਜਦੋਂ ਵੀ ਕਿਸੇ ਨੇ ਪਾਇਆ ਪ੍ਰਭੂ ਨੂੰ ਤਾਂ ਆਪਣੇ ਅੰਦਰ ਪਾਇਆ। ਆਪਣੇ ਅੰਦਰ ਕੀ ਵੇਖੀ ਦਾ ਹੈ? ਆਪਣਾ ਆਪਾ ਵੇਖੀ ਦਾ ਹੈ। ਉਹ ਪਵਿੱਤਰ ਜੋਤ ਮਾਲਕ ਵੀ ਉਹੀ ਦਿਸਦੀ ਹੈ, ਹੋਰ ਕੁਛ ਨਹੀਂ ਦਿਸਦਾ। ਆਪਣੀ ਆਤਮਾ ਤੁਹਾਡੀ ਇਤਨੀ ਪਵਿੱਤਰ ਹੋ ਜਾਂਦੀ ਹੈ ਕਿ ਉਹ ਪਰਮਾਤਮਾ ਰੂਪ ਹੋ ਕੇ ਪ੍ਰਗਟ ਹੁੰਦੀ ਹੈ। ਤੁਸੀਂ ਖੁਦ ਪਰਮਾਤਮਾ ਹੋ ਜਾਂਦੇ ਹੋ, ਉਸ ਰੂਪ ਚ ਹੋ ਜਾਂਦੇ ਹੋ। ਇੰਨੇ ਪਵਿੱਤਰ, ਇੰਨੇ ਉਜਵਲ ਹੋ ਜਾਂਦੇ ਹੋ ਕਿ ਪਰਮਾਤਮਾ ਹੋ ਕੇ ਨਿਪੜਦੇ ਹੋ। ਪਰਮਾਤਮਾ ਇਸੇ ਰੂਪ ਵਿੱਚ ਹੀ ਮਿਲਦਾ। ਜਪ ਜਪ ਕੇ, ਜਪ ਜਪ ਕੇ ਆਪਣੇ ਸੰਸਕਾਰ ਬਦਲ ਕੇ ਇਤਨੇ ਨਿਰਮਲ ਹੋ ਜਾਂਦੇ ਹੋ ਕਿ ਪਰਮਾਤਮਾ ਹੋ ਕੇ ਨਿਪੜਦੇ ਹੋ। ਇਸ ਕਰਕੇ ਮੈਂ ਆਖਦਾ ਕਦੇ ਇਨਸਾਨ ਨੇ ਪਰਮਾਤਮਾ ਨਹੀਂ ਪਾਇਆ, ਪਰਮਾਤਮਾ ਨਹੀਂ ਪਰਮਾਤਮਾ ਪਾਇਆ। ਜਦੋਂ ਵੀ ਕਿਸੇ ਨੂੰ ਮਿਲਦਾ ਹੈ ਪਰਮਾਤਮਾ ਨੂੰ ਹੀ ਪਰਮਾਤਮਾ ਮਿਲਦਾ। ਤੁਸੀਂ ਪਰਮਾਤਮਾ ਹੋ ਕੇ ਪਰਮਾਤਮਾ ਨੂੰ ਮਿਲ ਲਓ। ਕੋਈ ਇਨਸਾਨ ਇਨਸਾਨ ਹੀ ਨਹੀਂ ਰਹਿ ਜਾਂਦਾ, ਇਨਸਾਨ ਕਿਵੇਂ ਮਿਲ ਪਾਏਗਾ ਪਰਮਾਤਮਾ ਨੂੰ? ਇਨਸਾਨ ਤੇ ਮੁੱਕ ਜਾਂਦਾ ਹੈ, ਮਿਟ ਜਾਂਦਾ ਹੈ, ਰਾਹ ਚ ਹੀ ਖਤਮ ਹੋ ਜਾਂਦਾ ਹੈ। ਜੋ ਅਖੀਰ ਤੱਕ ਪਹੁੰਚਦਾ ਉਹ ਤੇ ਪਰਮਾਤਮਾ ਹੀ ਹੁੰਦਾ ਹੈ। ਮੰਜ਼ਿਲ ਤੱਕ ਪਹੁੰਚਣ ਵਾਲਾ ਤੇ ਇੰਨਾ ਨਿਰਮਲ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਹੋ ਕੇ ਦਰ ਤੇ ਨਿਬੜਦਾ ਹੈ, ਕਿਉਂਕਿ ਨਿਰਮਲ ਹੀ ਨਿਰਮਲ ਚ ਸਮਾ ਸਕਦਾ, ਪਵਿੱਤਰ ਹੀ ਪਵਿੱਤਰ ਚ ਰਲ ਸਕਦਾ, ਮੈਲਾ ਤੇ ਉਜਲੇ ਨੂੰ ਵੀ ਗੰਦਾ ਕਰ ਦਏਗਾ। ਆ ਫਿਟਿਆ ਦੁੱਧ ਚੰਗੇ ਚ ਪਾ ਦਿਓ, ਸਾਰਾ ਦੁੱਧ ਖਰਾਬ ਹੋ ਜਾਏਗਾ। ਪਰਮਾਤਮਾ ਨਿਰਮਲ ਹੈ, ਸਦਾ ਹੀ ਨਿਰਮਲ ਹੈ, ਨਿਰਮਲ ਹੋ ਕੇ ਉਸ ਵਿੱਚ ਰਹੋਗੇ ਤਦੇ ਹੀ ਮੇਲ ਹੈ, ਤਦੇ ਹੀ ਉਹ ਸਵੀਕਾਰੇਗਾ। ਤੋ ਆਖਿਆ ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ। ਜਿਸ ਦਿਨ ਗੁਰੂ ਦੇ ਸ਼ਬਦ ਦਾ ਸਵਾਦ ਆਉਣ ਲੱਗ ਪੈਂਦਾ, ਭਾਵ ਸਵਾਦ ਕਦੋਂ ਆਏਗਾ? ਜਦੋਂ ਬਿਲਕੁਲ ਮਨ ਮੰਨ ਜਾਏਗਾ ਗੁਰੂ ਨਾਲ ਤੇ ਗੁਰੂ ਨਾਲ ਸੁਰਤ ਜੁੜੇਗੀ, ਉਦੋਂ ਹੀ ਸਵਾਦ ਆਏਗਾ। ਅੱਜ ਤੇ ਸੁਣ ਹੀ ਰਹੇ ਹੋ ਕੰਨਾਂ ਨਾਲ, ਅੱਜ ਅਜੇ ਸਵਾਦ ਨਹੀਂ ਆਉਣ ਲੱਗਾ। ਜਿਸ ਦਿਨ ਸਵਾਦ ਆ ਗਿਆ ਤਾਂ ਫਿਰ ਕਹਿੰਦੇ ਨੇ ਆਪ ਨੂੰ ਪਛਾਣ ਲਈਦਾ, ਅੰਤਰ ਆਤਮੇ ਨੂੰ ਪਛਾਣ ਲਈਦਾ। ਪਹਿਲੀ ਪਛਾਣ ਆਪਣੀ ਆਤਮਾ ਨਾਲ ਹੁੰਦੀ ਹੈ ਕਿ ਮੈਂ ਕੌਣ ਹਾਂ। ਹਾਂਜੀ,
ਨਿਰਮਲ ਬਾਣੀ ਸ਼ਬਦ ਵਖਾਣੇ,
ਨਿਰਮਲ ਬਾਣੀ ਸ਼ਬਦ ਵਖਾਣੇ। ਔਰ ਜਿੱਦਣ ਆਪੇ ਦੀ ਸੋਝੀ ਆ ਜਾਂਦੀ ਹੈ ਕਿ ਮੈਂ ਹਾਂ ਕੌਣ, ਮੈਂ ਉਸ ਪਰਮਾਤਮਾ ਦੀ ਨਿਰਮਲ ਜੋਤ, ਪਵਿੱਤਰ ਜੋਤ, ਤੇ ਫਿਰ ਨਿਰਮਲ ਬਾਣੀ ਸ਼ਬਦ ਵਖਾਣੇ, ਤੇ ਫਿਰ ਤੇ 24 ਘੰਟੇ ਉਹ ਪਵਿੱਤਰ ਬਾਣੀ ਬਸ ਉਸੇ ਦੇ ਵਿਹਾਰ ਚ ਬੰਦਾ ਲੱਗ ਜਾਂਦਾ, ਫਿਰ ਹੋਰ ਕੰਮ ਨਹੀਂ ਕਰ ਸਕਦਾ। ਫਿਰ ਤੇ ਨਿਰਮਲ ਬਾਣੀ ਸ਼ਬਦ ਹੈ ਵਖਾਣੇ, ਸ਼ਬਦ ਰਾਹੀਂ ਵਖਾਣੇ ਉਚਾਰੇਗਾ, ਬੋਲੇਗਾ। ਹਾਂਜੀ, ਵਖਾਣੇ ਉਚਾਰ।
ਸੱਚੇ ਸੇਵ ਸਦਾ ਸੁਖ ਪਾਇਨ, ਨੌਨਿਧ ਨਾਮ ਮਨ ਵਸਾਵਣਿਆ।
ਸੱਚੇ ਸੇਵ ਸਦਾ ਸੁਖ ਪਾਇਨ, ਸੱਚੇ ਆਇਆ ਪਰਮਾਤਮਾ ਲਈ, ਸੇਵ ਚੇਤੇ ਕਰਕੇ, ਪਰਮਾਤਮਾ ਨੂੰ ਚੇਤੇ ਕਰਕੇ, ਸਦਾ ਸੁਖ ਪਾਇਨ, ਹਮੇਸ਼ਾ ਹੀ ਸੁਖ ਪਾਈਦਾ ਹੈ। ਨੌਨਿਧ ਨਾਮ ਮਨ ਵਸਾਵਣਿਆ, ਨੌਨਿਧ ਨੌ ਖਜ਼ਾਨੇ। ਇਹ ਪੁਰਾਣੇ ਰਿਸ਼ੀਆਂ ਮੁਨੀਆਂ ਨੇ, ਇਹ ਹਿੰਦੂ ਧਰਮ ਨੇ, ਨੌ ਖਜ਼ਾਨੇ ਮਨ ਰੱਖੇ ਸਨ। ਇਹ ਧਰਤੀ ਦੀ ਜਿਤਨੀ ਦੌਲਤ ਹੈ ਇਹ ਨੌ ਥਾਈ ਵੰਡੀ, ਤੇ ਉਹ ਨੌ ਖਜ਼ਾਨਿਆਂ ਦੇ ਉਹਨਾਂ ਨੇ ਨਾਮ ਵੀ ਦਿੱਤੇ ਨੇ ਕਿ ਆ ਨੌ ਖਜ਼ਾਨੇ ਨੇ, ਇਹਨਾਂ ਨੂੰ ਨੌ ਰਤਨ ਵੀ ਆਖ ਦਿੰਦੇ ਨੇ। ਲੇਕਿਨ ਸਤਿਗੁਰੂ ਸਮਝਾਉਂਦੇ ਨੇ ਕਿ ਨੌ ਖਜ਼ਾਨੇ ਦਰਅਸਲ ਹੈ ਕਿ ਨੌ ਖਜ਼ਾਨੇ ਇਸ ਤਰ੍ਹਾਂ ਕੋਈ ਧਰਤੀ ਚ ਧਨ ਦੱਬਿਆ ਨਹੀਂ ਪਿਆ, ਹੋਰ ਕੋਈ ਨੌ ਖਜ਼ਾਨੇ ਨਹੀਂ। ਕਿਵੇਂ ਨਾ ਦੇਈ ਜਾਓ, ਨੌ ਖਜ਼ਾਨੇ ਕੀ ਨੇ ਦੱਸਿਆ ਇੱਥੇ ਬੜਾ ਸਾਫ, ਨੌ ਨਿਧ ਕੀ ਹੈ, ਨਾਮ ਮਨ ਵਸਾਵਣ, ਨੌ ਨਿਧ ਨਾਮ ਜਿਸ ਨੂੰ ਮਨ ਚ ਵਸਾਈਦਾ। ਨੌ ਖਜ਼ਾਨੇ ਕੀ ਨੇ, ਨਾਮ ਹੀ ਹੈ ਨੌ ਖਜ਼ਾਨੇ। ਨੌ ਨਿਧ ਤੇ ਇੱਕ ਕਹਿਣ ਦਾ ਤਰੀਕਾ, ਇੱਕ ਕਹਿਣ ਦਾ ਢੰਗ ਹੈ, ਇੱਕ ਪੋਇਟਿਕ ਵੇ ਹੈ ਦੱਸਣ ਦਾ। ਇੱਕ ਇਹ ਤੇ ਅਲੋਕਾਰ ਹੈ, ਲੇਕਿਨ ਨੌ ਨਿਧ ਤੇ ਨਾਮ ਮਨ ਵਸਾਵੜਿਆ, ਜੋ ਮਨ ਵਿੱਚ ਵਸਾਈਦਾ ਹੈ, ਪ੍ਰਭੂ ਦਾ ਨਾਮ ਜੋ ਮਨ ਵਿੱਚ ਵਸਾਈਦਾ ਹੈ, ਇਹ ਨੌ ਖਜ਼ਾਨੇ ਨੇ ਤੇ ਇਸੇ ਤੋਂ ਸਦਾ ਸੁਖ ਮਿਲਦਾ ਹੈ। ਨਾਮ ਮਨ ਚ ਵਸ ਜਾਏ ਤਦ ਹੀ ਸੁਖ ਮਿਲਦਾ ਹੈ, ਤਦ ਅੰਦਰਲਾ ਸੁਖ ਬਣਦਾ ਹੈ। ਬਸ ਫਰਕ ਇੱਥੇ ਹੀ ਹੈ, ਅਸੀਂ ਨਾਮ ਕੰਨ ਕਰਕੇ ਸੁਣਦੇ ਹਾਂ ਤੇ ਨਾਮ ਕਦੇ ਮਨ ਕਰਕੇ ਨਹੀਂ ਸੁਣਦੇ। ਸੁਣਨ ਸੁਣਨ ਚ ਬੜਾ ਫਰਕ ਹੈ, ਕੰਨ ਕਰਕੇ ਸੁਣਿਆ ਕਦੇ ਸੁਣਿਆ ਹੁੰਦਾ ਹੀ ਨਹੀਂ, ਕੰਨ ਤੇ ਸਦਾ ਬੋਲੇ ਹੀ ਨਹੀਂ, ਇੱਥੋਂ ਆਉਂਦਾ ਹੈ ਤੇ ਇੱਥੋਂ ਚਲੇ ਜਾਂਦਾ, ਕਦੇ ਅੰਦਰ ਠਹਿਰਦਾ ਨਹੀਂ। ਕੰਨ ਦਾ ਸੁਣਿਆ ਕੋਈ ਸੁਣਿਆ ਨਹੀਂ ਸ਼ਬਦ, ਕਿਉਂਕਿ ਅੱਜ ਯਾਦ ਹੈ ਕੱਲ੍ਹ ਨੂੰ ਭੁੱਲ ਜਾਏਗਾ। ਆ ਕਦੇ ਵੇਖੀ ਜਾਏ ਨਾ ਕੋਈ ਗੱਲਾਂ ਕਰ ਰਿਹਾ ਹੁੰਦਾ, ਕੰਨ ਸੁਣਾਈ ਦੇ ਰਿਹਾ, ਔਰ ਇਹ ਪੁੱਛਦਾ ਦੱਸ ਸੀ ਮੈਂ ਕੀ ਆਖਿਆ ਸੀ, ਤੇ ਫਿਰ ਝੂਠੇ ਹੋ ਜਾਂਦਾ ਕਿਉਂਕਿ ਚੇਤਾ ਹੀ ਨਹੀਂ ਹੈ ਕੀ ਕਹਿ ਰਿਹਾ, ਕੰਨ ਤਾਂ ਸੁਣ ਰਹੇ ਨੇ ਪਰ ਮਨ ਹਾਜ਼ਰ ਨਹੀਂ ਹੈ, ਤਾਂ ਉਹ ਸੁਣਿਆ ਨਾ ਸੁਣਿਆ ਇੱਕ ਬਰਾਬਰ ਹੋ ਜਾਂਦਾ। ਦੇਖਿਆ ਕਦੇ ਹੋਇਆ ਤੁਹਾਡੇ ਨਾਲ? ਮੇਰੇ ਨਾਲ ਤੇ ਬਹੁਤ ਵਾਰੀ ਹੁੰਦਾ, ਕਿਉਂਕਿ ਸੁਣਾਈ ਨਹੀਂ ਦਿੰਦਾ ਹੈ, ਪਾਸੇ ਬੈਠਾ ਆ ਕੀ ਰਿਹਾ, ਕਿਉਂਕਿ ਮਨ ਉੱਤੇ ਹੈ ਨਹੀਂ। ਲੇਕਿਨ ਜਿਹੜਾ ਤੁਸੀਂ ਮਨ ਕਰਕੇ ਸੁਣ ਲੈਂਦੇ ਹੋ ਨਾ, ਉਹ ਕਦੇ ਭੁੱਲਦਾ ਨਹੀਂ। ਸੁਣਾਈ ਉਦੋਂ ਦਿੰਦਾ ਹੈ ਜਦੋਂ ਮਨ ਹਾਜ਼ਰ ਹੋਵੇ। ਹੁਣ ਜੇ ਮੇਰਾ ਮਨ ਬਾਣੀ ਚ ਨਾ ਹੋਵੇ, ਮੇਰਾ ਮਨ ਤੁਹਾਡੀ ਗੱਲ ਚ ਨਾ ਹੋਵੇ, ਤੇ ਤੁਹਾਡੀ ਗੱਲ ਮੈਨੂੰ ਕਿਵੇਂ ਸੁਣਾਈ ਦੇਵੇਗੀ? ਬਿਲਕੁਲ ਸੁਣਾਈ ਨਹੀਂ ਦੇ ਸਕਦੀ। ਬੰਦਾ ਸੁਣਦਾ ਹੀ ਉਦੋਂ ਹੈ ਜਦੋਂ ਮਨ ਕਰਕੇ ਹਾਜ਼ਰ ਹੋਵੇ। ਤਾਂ ਆਖਦੇ ਨੇ ਸਤਿਗੁਰੂ ਕਿ ਸੁੱਖ ਅੰਦਰਲਾ ਉਦੋਂ ਹੀ ਬਣਦਾ ਹੈ ਜਦੋਂ ਨਾਮ ਮਨ ਵਿੱਚ ਵਸੇ। ਜਦੋਂ ਅੰਦਰ ਵਸ ਜਾਏ ਨਾਮ, ਬਾਣੀ ਹਿਰਦੇ ਚ ਘਰ ਕਰ ਜਾਏ, ਉਦੋਂ ਅੰਦਰਲਾ ਸੁੱਖ ਬਣਦਾ ਹੈ। ਹਾਂਜੀ।
ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ।
ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ। ਥਾਨ ਕੀ ਏ? ਥਾਨ ਏ ਹਿਰਦਾ ਥਾਨ, ਕੱਪੜੇ ਦਾ ਥਾਨ ਨਹੀਂ। ਥਾਨ ਤੋਂ ਭਾਵ ਸਥਾਨ, ਜਗ੍ਹਾ। ਤਾਂ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਨੇ? ਹਿਰਦਾ, ਤੁਹਾਡਾ ਅੰਦਰਲਾ ਹਿਰਦਾ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ। ਉਹੀ ਹਿਰਦਾ ਘਰ ਚੰਗਾ ਜੋ ਹਰ ਮਨ ਪਾਇਆ, ਜਿਹੜਾ ਹਿਰਦਾ ਹਰੀ ਨੂੰ ਪਾ ਜਾ। ਹਿਰਦਾ ਕਿਹਦਾ ਚੰਗਾ, ਹਿਰਦਾ ਕਿਹੜਾ ਚੰਗਾ? ਜਿਹੜਾ ਹਿਰਦਾ ਘਰ ਪ੍ਰਭੂ ਨੂੰ ਪਾ ਜਾਏ, ਉਹੀ ਹਿਰਦਾ ਘਰ ਚੰਗਾ। ਹਾਂਜੀ।
ਸਤ ਸੰਗਤ ਬੈ ਹਰ ਗੁਣ ਗਾਇਆ।
ਸਤ ਸੰਗਤ ਬੈ ਹਰ ਗੁਣ ਗਾਇਆ। ਉਹੀ ਹਿਰਦਾ ਚੰਗਾ, ਉਹੀ ਹਿਰਦਾ ਘਰ ਚੰਗਾ, ਜਿਹੜਾ ਸਤ ਸੰਗਤ ਵਿੱਚ ਬਹਿ ਕੇ ਹਰੀ ਦੇ ਗੁਣ ਗਾਵੇ। ਹਾਂਜੀ।
ਅੰਦਨ ਹਰ ਸਲਾਹਿਆ ਸੱਚਾ ਨਿਰਮਲ ਨਾਦ ਵਜਾਵਣਿਆ।
ਅਨ ਦਿਨ ਹਰ ਸਲਾਹੇ ਸਾਚਾ। ਅਨ ਦਿਨ ਕਹਿੰਦੇ ਨੇ ਹਰ ਰੋਜ਼। ਅਨ ਦਿਨ ਹਰ ਤੋਂ ਭਾਵ ਹਰੀ, ਸਲਾਹੇ ਸਾਚਾ, ਹਰ ਰੋਜ਼ ਈਸ਼ਵਰ ਨੂੰ, ਈਸ਼ਵਰ ਉਸ ਸਦਾ ਥਿਰ ਪਰਮਾਤਮਾ ਨੂੰ ਸਲਾਹੇ ਨਿਰਮਲ ਨਾਦ ਵਜਾਵਣਿਆ। ਨਾਦ ਏ ਅਨਾਹਦ ਨਾਦ, ਉਹ ਬਿਨ ਬਜਾਏ ਨਾਦ, ਉਹ ਬਿਨ ਬਜਾਇਆ ਸੰਗੀਤ ਜੋ ਪ੍ਰਭੂ ਤੋਂ ਨਿਕਲ ਗਿਆ ਹੈ। ਕਹਿੰਦੇ ਨੇ ਨਿਰਮਲ ਨਾਦ ਵਜਾਵਣਿਆ। ਤੋ ਅਨਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ। ਉਹ ਹਿਰਦਾ ਘਰ ਚੰਗਾ ਜਿਹੜਾ ਰੋਜ਼ ਪ੍ਰਭੂ ਦੀ ਸਿਫਤ ਸਲਾਹ ਚ ਜੁੜੇ, ਤੇ ਨਾਲੇ ਉਹ ਪ੍ਰਭੂ ਦਾ ਸੰਗੀਤ ਸੁਣੇ, ਉਹ ਅਨਾਹਦ ਨਾਦ ਦੀਆਂ ਧੁਨੀਆਂ ਸੁਣੇ, ਭਾਵ ਲਿਵ ਜੋੜ ਕੇ ਪ੍ਰਭੂ ਦਾ ਆਨੰਦ ਮਾਣੇ, ਉਹੀ ਹਿਰਦਾ ਕਰ ਕਰਨਾ। ਹਾਂਜੀ।
ਮਨਮੁਖ ਖੋਟੀ ਰਾਸ ਖੋਟਾ ਪਾਸਾਰਾ।
ਮਨਮੁਖ ਖੋਟੀ ਰਾਸ ਖੋਟਾ ਪਾਸਾਰਾ। ਮਨਮੁਖ ਖੋਟੀ ਰਾਸ, ਰਾਸ ਆਖਦੇ ਨੇ ਪੂੰਜੀ, ਵੈਲਥ, ਪੂੰਜੀ। ਕਹਿੰਦੇ ਨੇ ਮਨਮੁਖ ਖੋਟੀ ਰਾਸ। ਮਨਮੁਖ ਤੇ ਗਲਤ ਪੂੰਜੀ ਏ, ਕਿਉਂਕਿ ਇਹਦੇ ਕੋਲ ਗਲਤ ਧਨ ਇਕੱਠਾ ਕੀਤਾ। ਇਹ ਤੇ ਉਹ ਸਿੱਕਾ ਇਕੱਠਾ ਕਰੀ ਫਿਰਦਾ ਹੈ ਜਿਹੜਾ ਅੱਗੇ ਚੱਲਣਾ ਨਹੀਂ। ਤੋ ਮਨਮੁਖ ਖੋਟੀ ਰਾਸ, ਮਨਮੁਖ ਕੋਲ ਆਪਣੇ ਮਨ ਪਿੱਛੇ ਜੋ ਤੁਰਨ ਵਾਲਾ ਹੈ ਉਹਦੇ ਕੋਲ ਤੇ ਗਲਤ ਪੂੰਜੀ ਏ ਜੋ ਅੱਗੇ ਕੰਮ ਨਹੀਂ ਆਉਣੀ, ਉਹਦੇ ਕੋਲ ਤੇ ਖੋਟੀ ਰਾਸ। ਸਾਰੇ ਜਣੇ ਸ਼ਬਦ ਵਿੱਚ ਚਿੱਤ ਜੋੜੋ, ਦੂਜੇ ਪਾਸੇ ਧਿਆਨ ਨਾ ਜਾਏ, ਸ਼ਬਦ ਵਿੱਚ ਚਿੱਤ ਜੋੜੋ। ਮਨਮੁਖ ਖੋਟੀ ਰਾਸ ਖੋਟਾ ਪਾਸਾਰਾ। ਮਨਮੁਖ ਦਾ ਮਨ ਤੇ ਗਲਤ ਪਸਾਰੇ ਵਿੱਚ ਜੁੜਿਆ, ਖੋਟਾ ਪਾਸਾਰਾ, ਸੰਸਾਰ ਦਾ ਪਸਾਰਾ, ਅਸੰਸਾਰ ਦਾ ਖਿਲਾਰਾ। ਸੰਸਾਰ ਦਾ ਖਿਲਾਰਾ ਕੀ ਹੈ? ਕਿੰਨਾ ਕੁ ਖਿਲਾਰਾ ਇਕੱਠਾ ਕਰਦੇ ਹਾਂ, ਕੋਈ ਲੋੜਾਂ ਇਕੱਠੀਆਂ ਕਰਦੇ ਆ ਜੀਵਨ ਦੀਆਂ? ਨਹੀਂ, ਕਾਰਾਂ ਚਾਹੀਦੀਆਂ ਤਾਂ ਤਿੰਨ ਚਾਰ ਚਾਹੀਦੀਆਂ, ਘਰ ਚਾਹੀਦੇ ਤਾਂ ਤਿੰਨ ਚਾਰ ਚਾਹੀਦੇ ਨੇ, ਕੱਪੜੇ ਚਾਹੀਦੇ ਨੇ ਤੇ ਬੇਹਿਸਾਬੇ ਚਾਹੀਦੇ ਨੇ, ਕੋਈ ਲੋੜਾਂ ਤਾਂ ਨਹੀਂ ਇਕੱਠੀਆਂ ਕਰਦੇ? ਤੇ ਇਸ ਨੂੰ ਕਹਿੰਦੇ ਨੇ ਖਿਲਾਰਾ, ਲੋੜ ਤੋਂ ਜ਼ਿਆਦਾ ਚੀਜ਼ ਇਕੱਠੀ ਕਰੀ ਤੁਰੀ ਜਾਣੀ, ਇਕੱਠੀ ਤੁਰੀ ਤੁਰੀ, ਇਹ ਮਨੁੱਖ ਦਾ ਸੁਭਾਵ। ਇਹ ਇਸ ਨੂੰ ਆਖਿਆ ਪਸਾਰਾ, ਖੋਟਾ ਖਿਲਾਰਾ ਹੈ, ਇਸੇ ਵਿੱਚ ਹੀ ਮਨੁੱਖ ਫਸਿਆ, ਹਰ ਇੱਕ ਇਸੇ ਵਿੱਚ ਹੀ ਫਸਿਆ ਹੈ। ਹੁਣ ਸੋਚੋ, ਕੋਈ ਸਾਰੀ ਉਮਰ ਮਕਾਨ ਹੀ ਬਣਾਉਂਦਾ ਤੁਰਿਆ ਜਾਵੇ ਤੇ ਮਕਾਨਾਂ 'ਚ ਰਹਿਣ ਦਾ ਸੁੱਖ ਹੀ ਨਾ ਮਿਲੇ, ਕਿਉਂਕਿ ਦੌੜ ਭੱਜ ਦੇ ਵਿੱਚ ਹੀ ਨਿਕਲ ਜਾਂਦੀ ਉਮਰ, ਕਿਤੇ ਘਰ ਬਹਿ ਕੇ ਨਿਕਲਦੀ ਹੈ। ਸੋਫੇ ਤੇ ਘੰਟਾ ਦੇ ਡੇਢ ਘੰਟਾ ਹੀ ਮਾਣੀਦੇ ਨੇ ਸ਼ਾਮ ਨੂੰ ਆ ਕੇ, ਜਾਂ ਐਤਵਾਰ ਨੂੰ ਕਿਤੇ ਜੇ ਭਾਗ ਚੰਗੇ ਹੋਣ ਤੇ ਦੋ ਘੰਟੇ ਆਰਾਮ ਮਿਲਦਾ, ਨਹੀਂ ਤੇ ਬਾਹਰ ਹੀ ਧੱਕੇ ਖਾਈਦੇ ਨੇ। ਤੇ ਸਾਰੀ ਉਮਰ ਤੇ ਖਿਲਾਰਾ ਖਿਲਾਰਾ ਇਕੱਠੇ ਕਰਨ 'ਚ ਨਿਕਲਦੀ ਹੈ, ਔਰ ਇਹ ਸਭ ਕੁਛ ਨਾਲ ਨਿਭਣ ਵਾਲਾ ਨਹੀਂ ਹੈ। ਇੰਜਨੀ ਇਸ ਕਰਕੇ ਖੋਟੇ ਖਿਲਾਰੇ 'ਚ ਲੱਗਾ ਹੈ ਮਨੁੱਖ, ਮਨਮੁਖ ਖੋਟੀ ਰਾਸ, ਖੋਟਾ ਪਾਸਾਰਾ, ਖੋਟੇ ਪਸਾਰੇ, ਗਲਤ ਪਸਾਰੇ 'ਚ ਅਸੀਂ ਲੱਗੇ ਹਾਂ। ਪਸਾਰਾ ਉਸਾਰੀ, ਕਿਤੇ ਮਕਾਨਾਂ ਦੀ, ਕਿਤੇ ਜ਼ਮੀਨਾਂ ਦੀ, ਕਿਤੇ ਮਿਲਕਤ ਦੀ, ਹਰ ਕਿਸਮ ਦੀ ਸਾਡੀ ਉਸਾਰੀ ਗਲਤ। ਇਹ ਤਾਂ ਨਹੀਂ ਕਿ ਇੰਨੀ ਕੁ ਮੇਰੀ ਲੋੜ ਹੈ, ਇੰਨੀ ਇਕੱਠੀ ਕਰ ਲਈ ਕਾਫੀ ਹੈ, ਨਹੀਂ। ਹਰ ਕੋਈ ਦੌੜ 'ਚ ਜਿੰਨਾ ਮਿਲ ਜਾਏ ਇਕੱਠਾ ਕਰਨਾ, ਤੇ ਕਈ ਮੈਨੂੰ ਇਹ ਦੌਲਤ ਅੱਗੇ ਕੰਮ ਨਹੀਂ ਆਉਣੀ। ਮਨਮੁਖ ਖੋਟੀ ਰਾਸ, ਖੋਟਾ ਪਾ ਸਾਰਾ। ਔਰ ਅਜਬ ਗੱਲ ਤੇ ਇਹ ਹੈ ਕਿ ਹਰ ਕੇ ਸੁਣਦਾ ਹੈ ਪਰ ਕਮਾਉਣੀ ਬੜੀ ਔਖੀ, ਇਹ ਗੱਲ ਕਮਾ ਲੈਣੀ ਬੜੀ ਔਖੀ ਹੈ। ਆ ਹੁਣ ਬੈਠਿਆਂ ਨੂੰ ਕੋਈ ਕਹਿ ਦੇਣਾ ਕਿ ਵੀ ਕੱਲ ਤੇਰੇ ਲਈ ਓਵਰ ਟਾਈਮ ਹੈ, ਤਾਂ ਕਹਿੰਦੇ ਨੇ ਅੱਠੋ ਅੱਠ ਜੀ, ਠੀਕ ਹੈ, ਕਬੂਲ ਹੈ। ਸਰੀਰ ਥੱਕ ਜਾਏ, ਟੁੱਟ ਜਾਏ, ਹੋਰ ਸਭ ਕੁਝ ਛੱਡਣਾ ਪਵੇ, ਸੁੱਖ ਚੈਨ, ਕੋਈ ਗੱਲ ਨਹੀਂ, ਚਾਰ ਪੈਸੇ ਹੋਰ ਆ ਜਾਣਗੇ। ਇਹ ਨਹੀਂ ਕਿ ਕੁਛ ਅੱਗੇ ਘਾਟਾ ਹੁੰਦਾ ਹੈ, ਚੱਲ ਸਕਦਾ ਹੈ, ਗੁਜ਼ਾਰਾ ਹੋ ਸਕਦਾ ਹੈ, ਲੇਕਿਨ ਨਹੀਂ। ਹੁਣ ਸਤਿਗੁਰੂ ਦੀ ਗੱਲ ਸੁਣ ਲਈ ਦੀ ਹੈ, ਮਨ ਨਹੀਂ ਪਾਉਂਦਾ, ਬਸ ਫਰਕ ਇੱਥੇ ਹੈ। ਜਦੋਂ ਸੁਣਨਾ ਮੰਨਣਾ ਬਣ ਜਾਏ ਨਾ, ਗੱਲ ਉਸ ਦਿਨ ਬਣ ਜਾਂਦੀ ਹੈ। ਆਪਾਂ ਸੁਣਦੇ ਹਾਂ, ਮੰਨਦੇ ਨਹੀਂ, ਇਸੇ ਕਰਕੇ ਜਪਜੀ ਚ ਪਹਿਲਾਂ ਸੁਣਨ ਦੀਆਂ ਚਾਰ ਪੌੜੀਆਂ ਆਖੀਆਂ ਤੇ ਫਿਰ ਮੰਨਣ ਦੇ, ਫਿਰ ਮੰਨਣ ਦੇ। ਪਰ ਮੰਨਣ ਨੂੰ ਮਨੁੱਖ ਤਿਆਰ ਨਹੀਂ, ਸੁਣਨ ਨੂੰ ਤਿਆਰ ਹੈ, ਕਿਉਂਕਿ ਮੰਨਣ ਲਈ ਤੇ ਆਪਣਾ ਮਨ ਰੱਖਣਾ ਪਏਗਾ, ਤੇ ਮਨ ਅਰਪਣ ਕਰਨ ਨੂੰ ਕੋਈ ਤਿਆਰ ਨਹੀਂ। ਬੰਦਾ ਕਹਿੰਦਾ ਹੋਰ ਕੁਛ ਲੈ ਲੈ ਪ੍ਰਭੂ, ਇਹ ਮਨ ਨਹੀਂ ਦੇਣਾ, ਇਹ ਤਾਂ ਮੈਂ ਆਪਣੇ ਕੋਲ ਰੱਖਾਂਗਾ, ਕਿਉਂਕਿ ਮਰਜ਼ੀ ਜੋ ਮਨ ਦੀ ਕਰਨੀ ਹੈ। ਹੋਰ ਕੁਛ ਦੇਣ ਨੂੰ ਤਿਆਰ ਹੈ, ਪੈਸੇ ਦੇ ਦਿੰਦਾ, ਲੰਗਰ ਕਰਾ ਦਿਆਂਗਾ, ਹੋਰ ਸਭ ਕੁਛ ਕਰਾ ਦਿਆਂਗਾ, ਮੈਂ ਤੀਰਥਾਂ 'ਤੇ ਵੀ ਜਾਇਆ ਹੋਵਾਂਗਾ, ਪੁੰਨਦਾਨ ਵੀ ਕਰ ਦਿਆਂਗਾ, ਲੇਕਿਨ ਮਨ ਇਹ ਅਰਪਣ ਨਹੀਂ ਮੈਂ ਕਰ ਸਕਦਾ। ਮਨ ਬਚਾ ਕੇ ਰੱਖਦਾ ਹੈ ਬੰਦਾ। ਤੋ ਮਨਮੁਖ ਖੋਟੀ ਰਾਸ, ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਪਾਰਾ। ਜਿੰਨਾ ਦੁੱਖ ਖੜਾ ਹੁੰਦਾ ਹੈ, ਇਹ ਕੂੜ ਕਮਾਉਣ 'ਤੇ ਖੜਾ ਹੁੰਦਾ ਹੈ। ਕੂੜ ਕਮਾਵਨ, ਕੂੜ ਕੀ ਹੈ? ਝੂਠ ਕੀ ਹੈ? ਝੂਠ ਨਾਸਵੰਤ ਪਦਾਰਥ, ਜੋ ਇੱਕ ਦਿਨ ਇੱਥੇ ਹੀ ਰਹਿ ਜਾਏਗਾ, ਤੁਹਾਡੇ ਲਈ ਖਤਮ ਹੋ ਜਾਏਗਾ, ਉਹ ਹੈ ਕੂੜ। ਸੱਚ ਤੇ ਸਦਾ ਨਾਲ ਨਿਭੇਗਾ, ਜੋ ਸੱਚ ਨਹੀਂ ਹੈ ਉਹ ਕੂੜ ਹੈ। ਝੂਠ ਕਿਸ ਨੂੰ ਆਖੀਦਾ? ਝੂਠ ਜੋ ਇੱਕ ਦਿਨ ਤੁਹਾਡੇ ਲਈ ਸੁਪਨਾ ਬਣ ਜਾਏਗਾ। ਉਹ ਸਭ ਕੁਛ ਜੋ ਤੁਹਾਡੇ ਲਈ ਇੱਕ ਦਿਨ ਨਾ ਕੁਛ ਹੋ ਜਾਏਗਾ, ਉਹ ਝੂਠ ਹੈ। ਜਿਸ ਦਿਨ ਅੱਖਾਂ ਮੀਟ ਲਈਆਂ, ਇਹ ਸਾਰੇ ਮਕਾਨ, ਇਹ ਸਾਰੀ ਦੌਲਤ, ਇਹ ਕੱਪੜੇ ਲੀੜੇ, ਕਾਰਾਂ ਸ਼ਾਰਾਂ, ਸਭ ਨਾ ਕੁਛ ਹੋ ਜਾਣਗੀਆਂ, ਨਾ ਚੀਜ਼ ਹੋ ਜਾਣਗੀਆਂ, ਔਰ ਕੀ ਪਤਾ ਕਦੋਂ ਸਵਾਸ ਚਲੇਗਾ। ਤੇ ਸਭ ਝੂਠ ਦਾ ਪਾਸਾਰਾ, ਇਹ ਝੂਠ ਜੋ ਹੈ, ਜਿਸ ਪਿੱਛੇ ਲੱਗੇ ਹਾਂ ਅਸੀਂ, ਇਹੀ ਦੁੱਖ ਦਾ ਕਾਰਨ ਬਣਦਾ ਹੈ। ਸਾਰਾ ਦੁੱਖ ਇਸੇ ਤੋਂ ਖੜਾ ਹੁੰਦਾ ਹੈ। ਆਖਦੇ ਨੇ ਕੂੜ ਕਮਾਵਨ ਦੁੱਖ ਲਾਗੈ ਪਾਰਾ। ਪਾਰਾ ਕਹਿੰਦੇ ਨੇ ਬਹੁਤਾ, ਥੋੜਾ ਨਹੀਂ ਬਹੁਤਾ। ਔਰ ਸਾਰੀ ਉਮਰ ਖੋਤੇ ਵਾਂਗੂ ਪਾਰ ਟੋਈਦਾ ਹੈ, ਪਹਿਲਾਂ ਪੁੱਤਾਂ ਦਾ, ਫਿਰ ਪੋਤਰਿਆਂ ਦਾ, ਜੇ ਰੱਬ ਜ਼ਿੰਦਗੀ ਹੋਰ ਬਖਸ਼ ਦੇ ਤੇ ਪੜੋਤਿਆਂ ਦਾ ਵੀ ਕਰੀਦਾ, ਖੋਤੇ ਵਾਂਗੂ ਪਾਰ ਟੋਈਦਾ। ਸੋਂਦਾ ਰਹਿੰਦਾ ਰਹਿੰਦਾ। ਇਹ ਹਕੀਕਤ ਹੈ, ਹਕੀਕਤ ਹੈ। ਔਰ ਮੈਂ ਇਹ ਇੱਕ ਦਿਨ ਹੀ ਆਖਦਾ, ਸਭਨਾਂ ਦੀ ਇਹੀ ਹਾਲਤ ਹੈ, ਇੱਕ ਧਰਮ ਚ ਨਹੀਂ, ਇੱਕ ਮਜ਼ਹਬ ਚ ਨਹੀਂ, ਸਾਰੇ ਇਹੀ ਹਾਲ। ਕੂੜ ਕਮਾਵਨ ਦੁੱਖ ਲਾਗੇ ਪਾਰਾ। ਹਾਂਜੀ,
ਪਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ।
ਪਰਮੇ ਭੂਲੇ ਫਿਰਨ ਦਿਨ ਰਾਤੀ, ਪਰਮ ਆਖਦੇ ਨੇ ਭਟਕਣਾ, ਭੁੱਲੇ ਹੋਏ ਮਨੁੱਖ ਭਟਕਣਾ ਚ ਪੈ ਜਾਂਦੇ ਨੇ, ਮਾਇਆ ਦੀ ਭਟਕਣਾ, ਮਾਇਆ ਕੁਰਾਹੇ ਪਾ ਦਿੰਦੀ ਹੈ, ਭਟਕਾਉਂਦੀ ਹੈ, ਦਿਨ ਰਾਤੀ ਭਟਕਦੇ ਨੇ ਮਾਇਆ ਕਾਰਨ, ਦਿਨ ਰਾਤੀ ਦੁਖੀ ਹੁੰਦੇ ਨੇ। ਮਰ ਜਨਮੈ ਜਨਮ ਗਵਾ ਬਣਿਆ, ਮਰਦੇ ਨੇ ਫਿਰ ਜੰਮਦੇ ਨੇ ਫਿਰ ਮਰਦੇ ਨੇ, ਸਾਰਾ ਜਨਮ ਇਸੇ ਤਰ੍ਹਾਂ ਗਵਾ ਦਿੰਦੇ ਨੇ, ਹਰ ਇੱਕ ਜਨਮ ਇਸੇ ਤਰ੍ਹਾਂ ਗੁਆਚਦਾ ਹੈ। ਕੋਈ ਇੱਕ ਜਨਮ ਗੁਆਚਿਆ ਇਸ ਤਰ੍ਹਾਂ, ਨਾ ਜਾਣੀ ਕਿਤਨੇ ਗੁਆਚੇ ਨੇ ਤੇ ਮੁੜ ਕੇ ਫਿਰ ਜਨਮ ਮਿਲਿਆ। ਜੇ ਨਾ ਗੁਆਚੇ ਹੁੰਦੇ ਤੇ ਜਨਮ ਮੁੜ ਕੇ ਮਿਲਦਾ ਹੀ ਕਿਉਂ? ਫਿਰ ਤੇ ਆਵਾਗਮਨ ਟੁੱਟ ਜਾਣਾ ਚਾਹੀਦਾ ਸੀ। ਮੁੜ ਕੇ ਜੋ ਆਏ ਹੈ ਤੇ ਇਹਦਾ ਮਤਲਬ ਪਿੱਛੇ ਇਹੋ ਹੀ ਕਮਾਉਂਦੇ ਆਏ ਹੈ। ਔਰ ਜੇ ਇਸ ਵਾਰ ਨਾ ਛੁਟਕਾਰਾ ਮਿਲਿਆ ਤਾਂ ਫਿਰ ਅੱਗੋਂ ਇਹੀ ਚੱਲਣਾ। ਮਰ ਜਨਮ ਜਨਮ ਗਵਾ ਬਣਿਆ, ਇਸ ਤਰ੍ਹਾਂ ਮਾਇਆ ਦੇ ਪਿੱਛੇ ਭਟਕਿਆ ਮਨੁੱਖ ਜਨਮ ਗਵਾ ਲੈਂਦਾ ਹੈ। ਹਾਂਜੀ,
ਸੱਚਾ ਸਾਹਿਬ ਮੈਂ ਅਤ ਪਿਆਰਾ,
ਸੱਚਾ ਸਾਹਿਬ ਮੈਂ ਅਤ ਪਿਆਰਾ। ਇਹ ਹੈ ਭਗਤ ਦੀ ਅਵਸਥਾ, ਗੁਰਮੁਖ ਦੀ ਅਵਸਥਾ। ਉਹਦੇ ਲਈ ਪਰਮਾਤਮਾ ਹੈ ਸੱਚਾ ਸਾਹਿਬ, ਤੇ ਇਹ ਹੈ ਉਸਨੂੰ ਅਤ ਪਿਆਰਾ, ਅਤੀ ਪਿਆਰਾ। ਸੱਚਾ ਸਾਹਿਬ ਮੈਂ ਅਤ ਪਿਆਰਾ, ਭਾਵ ਅਤੀ ਪਿਆਰਾ, ਬਹੁਤਾ ਪਿਆਰਾ। ਇਹ ਭਗਤ ਦੀ ਅਵਸਥਾ ਹੈ, ਗੁਰਮੁਖ ਦੀ ਅਵਸਥਾ ਹੈ। ਹਾਂਜੀ,
ਪੂਰੇ ਗੁਰ ਕੈ ਸ਼ਬਦ ਅਧਾਰਾ,
ਪੂਰੇ ਗੁਰ ਕੈ ਸ਼ਬਦ ਅਧਾਰਾ। ਪੂਰਨ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਤੁਹਾਡਾ ਆਸਰਾ ਬਣ ਜਾਂਦਾ ਹੈ, ਅਧਾਰਾ ਆਸਰਾ। ਪੂਰਨ ਗੁਰੂ ਤੋਂ ਜੋ ਸ਼ਬਦ ਹਾਸਲ ਹੁੰਦਾ ਹੈ, ਉਹ ਸ਼ਬਦ ਦੇ ਮਿਲਣ ਕਰਕੇ ਪ੍ਰਭੂ ਤੁਹਾਡਾ ਆਸਰਾ ਬਣ ਜਾਂਦਾ ਹੈ। ਹਾਂਜੀ,
ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਭ ਕਰ ਜਾਣਿਆ।
ਨਾਨਕ ਨਾਮ ਮਿਲੇ ਵਡਿਆਈ, ਇਹ ਨਾਨਕ ਨਾਮ ਤੋਂ, ਪ੍ਰਭੂ ਦੇ ਨਾਮ ਜਪਿਆ ਪ੍ਰਭੂ ਦੇ ਦਰ ਤੋਂ ਵਡਿਆਈ ਮਿਲਦੀ ਹੈ। ਦੁੱਖ ਸੁੱਖ ਸਮ ਕਰ ਜਾਣਿਆ, ਔਰ ਕਿਸ ਨੂੰ ਇਹ ਵਡਿਆਈ ਮਿਲਦੀ ਹੈ? ਉਸ ਨੂੰ ਜੋ ਦੁੱਖ ਔਰ ਸੁੱਖ ਨੂੰ ਇੱਕ ਬਰਾਬਰ ਜਾਣੇ, ਦੁੱਖ ਸੁੱਖ ਸਮ ਕਰ ਇੱਕ ਬਰਾਬਰ ਜਾਣਿਆ, ਜਾਣਨ ਵਾਲਾ ਜੋ ਨਾਮ ਜਪ ਕੇ ਆਪਣੀ ਅਵਸਥਾ ਇਹ ਜਿਹੀ ਬਣਾ ਲੈਂਦਾ ਹੈ ਕਿ ਦੁੱਖ ਔਰ ਸੁੱਖ ਨੂੰ ਇੱਕ ਬਰਾਬਰ ਵੇਖੇ, ਕਹਿੰਦੇ ਨੇ ਉਸ ਨੂੰ ਫਿਰ ਵਡਿਆਈ ਮਿਲਦੀ ਹੈ।
ਮਾਂਜ ਮਹਿਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ,
ਤੇਰੀਆਂ ਖਾਣੀ ਤੇਰੀਆਂ ਬਾਣੀ। ਖਾਣੀ ਤੋਂ ਭਾਵ ਆ ਚਾਰ ਖਾਣੀਆਂ ਜਿਨ੍ਹਾਂ ਤੋਂ ਜੀਵ ਪੈਦਾ ਹੁੰਦੇ ਨੇ। ਜਿਤਨੇ ਜੀਵ ਪੈਦਾ ਹੁੰਦੇ ਨੇ ਚਾਰ ਢੰਗ ਨਾਲ ਪੈਦਾ ਹੋ ਸਕਦੇ ਨੇ, ਜਾਂ ਅੰਡਿਆਂ ਤੋਂ ਪੈਦਾ ਹੁੰਦੇ ਨੇ, ਜਾਂ ਜੋਰ ਤੋਂ ਪੈਦਾ ਹੁੰਦੇ ਨੇ ਜਿਵੇਂ ਕਿ ਇਨਸਾਨਾਂ ਦੇ, ਜਾਂ ਅੰਡਿਆਂ ਤੋਂ ਪੈਦਾ ਹੁੰਦੇ ਨੇ, ਜਾਂ ਧਰਤੀ ਤੋਂ ਪੈਦਾ ਹੁੰਦੇ ਹੈ ਜੀ ਜਿਵੇਂ ਬਨਸਪਤੀ ਦੇ, ਜਾਂ ਫਿਰ ਮੁੜਕੇ ਤੋਂ ਪਸੀਨੇ ਤੋਂ ਜਿਸ ਤਰ੍ਹਾਂ ਜੂਆਂ ਵਗੈਰਾ ਇਹੋ ਜਿਹੀਆਂ ਚੀਜ਼ਾਂ। ਤੋ ਅੰਡਜ ਦੇਰਜ ਸਿਹਤ ਚ ਉਤਪੁਜ, ਇਹ ਚਾਰ ਖਾਣੀਆਂ ਨੇ, ਇਹ ਚਾਰ ਤਰੀਕੇ ਨੇ ਜੀਵਾਂ ਨੂੰ ਸੰਸਾਰ ਵਿੱਚ ਆਉਣ ਦੇ। ਅੰਡਜ ਅੰਡਿਆਂ ਤੋਂ, ਜੇਰਜ ਜਿਓਰ ਤੋਂ, ਸੇਤਜ ਮੁੜਕੇ ਤੋਂ, ਉਤਪੁਜ ਜ਼ਮੀਨ ਤੋਂ।
ਬਿਨ ਨਾਵੇਂ ਸਭ,
ਇੱਕ ਮਿੰਟ ਹੈ, ਆਖਦੇ ਨੇ ਤੇਰੀਆਂ ਖਾਣੀ, ਆ ਜਿਹੜੇ ਚਾਰ ਢੰਗ ਬਣਾਏ ਨੇ ਜੀਵਾਂ ਨੂੰ ਪੈਦਾ ਕਰਨ ਦੇ, ਤੇਰੇ ਬਣਾਏ ਹੋਏ ਨੇ। ਤੇਰੀਆਂ ਖਾਣੀ, ਤੇਰੀਆਂ ਬਾਣੀ, ਬਾਣੀ ਕੀ ਹੈ? ਸਰੀਰ। ਇਹ ਜੋ ਸਰੀਰ ਬਣਾਏ ਨੇ ਤੂੰ ਜੀਵਾਂ ਦੇ, ਇਹ ਵੀ ਤੇਰੇ ਬਣਾਏ ਹੋਏ ਨੇ। ਇਹ ਆਕਾਰ ਬਣਾਏ ਨੇ, ਤੇਰੇ ਬਣਾਏ ਨੇ, ਤੇਰੀਆਂ ਖਾਣੀ ਤੇਰੀਆਂ ਬਾਣੀ, ਤੇਰੇ ਹੀ ਬਣਾਏ ਹੋਏ ਨੇ ਇਹ ਢੰਗ ਜੀਵਾਂ ਨੂੰ ਪੈਦਾ ਕਰਨ ਦੇ, ਤੇ ਤੇਰੇ ਹੀ ਬਣਾਏ ਹੋਏ ਸਾਰੇ ਮਨੁੱਖਾਂ ਦੇ ਸਰੀਰ ਨੂੰ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਾਣੀ ਆਖਦੇ ਨੇ ਬਾਣੇ ਨੂੰ, ਬਾਣਾ ਮਤਲਬ ਲਿਬਾਸ, ਤੇ ਲਿਬਾਸ ਹੈ ਸਰੀਰ ਰੂਪੀ ਲਿਬਾਸ। ਇੱਥੇ ਬਾਣੀ ਦਾ ਮਤਲਬ ਇਹ ਬਾਣੀ ਨਹੀਂ। ਕਿਵੇਂ ਸਮਝ ਆਈ ਕਿ ਇੱਥੇ ਉਹ ਬਾਣੀ ਨਹੀਂ? ਕਿਉਂਕਿ ਨਾਲ ਖਾਣੀ ਆਇਆ ਹੈ, ਖਾਣੀ ਦਾ ਮਤਲਬ ਪੈਦਾਇਸ਼ ਦੇ ਢੰਗ, ਚਾਰ ਖਾਣੀਆਂ ਅੰਡਰ ਜੇਰਜ ਸੇ ਤੇ ਜੁਗ ਬੋਲ, ਤੋ ਉੱਥੋਂ ਪਤਾ ਲੱਗਾ ਕਿ ਬਾਣੀ ਦਾ ਅਰਥ ਹੈ ਬਾਣਾ ਮਤਲਬ ਸਰੀਰ, ਬਾਣਾ ਕੱਪੜੇ ਨੂੰ ਵੀ ਕਹਿੰਦੇ ਨੇ, ਲਿਬਾਸ ਨੂੰ, ਤੇ ਆਤਮਾ ਦਾ ਬਾਣਾ ਕਿਹੜਾ ਹੈ? ਸਰੀਰ। ਤੋ ਚਾਰ ਆਖਿਆ, ਤੇਰੀਆਂ ਖਾਣੀ ਤੇਰੀਆਂ ਬਾਣੀ, ਇਹ ਸਰੀਰ ਵੀ ਤੇਰੇ ਬਣਾਏ ਨੇ, ਔਰ ਇਹ ਪੈਦਾ ਕਰਨ ਦੇ ਢੰਗ ਵੀ ਚਾਰ ਜੋ ਹੈ ਨੇ ਤੇਰੇ ਬਣਾਏ ਨੇ। ਹਾਂਜੀ।
ਬਿਨ ਨਾਵੇਂ ਸਭ ਪਰਮ ਭੁਲਾਣੀ,
ਬਿਨ ਨਾਵੇਂ ਸਭ ਪਰਮ ਭੁਲਾਣੀ, ਬਿਨਾਂ ਨਾਮ ਜਪਣ ਤੋਂ ਇਹ ਸਾਰੇ, ਚਾਹੇ ਕਿਸੇ ਤਰੀਕੇ ਨਾਲ ਜੀਵ ਪੈਦਾ ਹੋਇਆ, ਚਾਹੇ ਕਿਹੋ ਜਿਹਾ ਸਰੀਰ ਉਸਨੂੰ ਮਿਲਿਆ, ਬਿਨ ਨਾਵੇਂ ਬਿਨਾਂ ਨਾਮ ਤੋਂ ਸਭ ਸਾਰੀ ਦੁਨੀਆਂ ਪਰਮ ਭੁਲਾਣੀ, ਭਟਕਣਾ ਪਈ ਹੈ, ਭੁੱਲੀ ਹੋਈ ਹੈ, ਮਾਇਆ ਨੇ ਭੁਲਾ ਦਿੱਤੀ ਹੈ, ਭਟਕਣਾ ਚ ਪਾ ਦਿੱਤੀ ਹੈ।
ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ,
ਗੁਰ ਸੇਵਾ ਤੇ ਹਰੀ ਨਾਮ ਪਾਇਆ, ਗੁਰੂ ਦੀ ਸੇਵਾ ਕਰੀਏ ਤੇ ਈਸ਼ਵਰ ਦਾ ਨਾਮ ਮਿਲਦਾ ਹੈ, ਗੁਰ ਸੇਵਾ ਤੇ ਹਰੀ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਬਿਨਾਂ ਸਤਿਗੁਰ ਤੋਂ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਬਿਨਾਂ ਸਤਿਗੁਰ ਤੋਂ ਕੋਈ ਵੀ ਪਰਮੇਸ਼ਰ ਨੂੰ ਪਾ ਨਹੀਂ ਸਕਦਾ। ਇੱਕ ਮਿੰਟ ਫਿਰ ਇਸ ਨੂੰ ਸਰਵਣ ਕਰੀ, ਗੁਰ ਸੇਵਾ ਤੇ ਹਰੀ ਨਾਮ ਪਾਇਆ, ਗੁਰੂ ਦੀ ਸੇਵਾ ਕਰੀਏ ਤੇ ਹਰੀ ਦਾ ਨਾਮ ਪੱਲੇ ਪੈਂਦਾ ਹੈ, ਬਿਨ ਸਤਿਗੁਰ ਬਿਨਾਂ ਸਤਿਗੁਰ ਤੋਂ ਕੋਈ ਨਾ ਪਾਵਣਿਆ, ਕੋਈ ਨਾਮ ਨਹੀਂ ਹਾਸਲ ਕਰ ਸਕਦਾ। ਤੋ ਨਾਮ ਦੀ ਗੱਲ ਚੱਲ ਰਹੀ ਹੈ, ਨਾਮ ਨਹੀਂ ਹਾਸਲ ਕਰ ਸਕਦਾ। ਹਾਂਜੀ।
ਹਾਂ ਵਾਰੀ ਜੀਓ ਵਾਰੀ, ਹਰ ਸੇਤੀ ਚਿਤ ਲਾਵਣਿਆ,
ਹਾਂ ਵਾਰੀ ਜੀਓ ਵਾਰੀ, ਹਰ ਸੇਤੀ ਚਿਤ ਲਾਵਣਿਆ, ਹਰ ਵਾਰੀ ਜੀਓ, ਹਾਂ ਵਾਰੀ ਜੀਓ, ਮੈਂ ਵਾਰਨੇ ਜਾਂਦਾ ਹਾਂ ਉਹਨਾਂ ਤੋਂ, ਵਾਰੀ ਫਿਰ ਵਾਰਨੇ ਜਾਂਦਾ ਹਾਂ ਕਿਹਨਾਂ ਤੋਂ, ਹਰ ਸੇਤੀ ਚਿਤ ਲਾਵਣਿਆ, ਜਿਹੜੇ ਈਸ਼ਵਰ ਨਾਲ ਆਪਣਾ ਚਿੱਤ ਜੋੜਦੇ ਨੇ। ਹਾਂਜੀ।
ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ ਰਹਾਓ,
ਹਰ ਸੱਚਾ ਗੁਰ ਭਗਤੀ ਪਾਈਐ, ਜੋ ਸਦਾ ਫਿਰ ਪ੍ਰਭੂ ਹੈ ਉਹਨੂੰ ਕਿਵੇਂ ਪਾਈਦਾ ਹੈ? ਭਗਤੀ ਕਰਕੇ ਪਾਈਦਾ ਹੈ, ਗੁਰੂ ਤੋਂ ਭਗਤੀ ਹਾਸਲ ਕਰੀ ਹੈ ਤੇ ਭਗਤੀ ਦੁਆਰਾ ਉਸਨੂੰ ਪਾਈਦਾ ਹੈ। ਸਹਿਜੇ ਮਨ ਵਸਾਵਣਿਆ, ਮਨ ਨੂੰ ਅਡੋਲ ਕਰਕੇ, ਮਨ ਨੂੰ ਟਿਕਾ ਕੇ ਉਸ ਪ੍ਰਭੂ ਨੂੰ ਮਨ ਵਿੱਚ ਵਸਾ ਸਕੀਦਾ।
ਸਤਿਗੁਰੂ ਸੇਵੇ ਤਾਂ ਸਭ ਕਿਛ ਪਾਏ,
ਸਤਿਗੁਰੂ ਸੇਵੇ ਤਾਂ ਸਭ ਕਿਛ ਪਾਏ, ਜੇ ਗੁਰੂ ਨੂੰ ਚੇਤੇ ਕਰੇ, ਸੇਵੇ ਦਾ ਮਤਲਬ ਕੀ ਹੈ? ਚੇਤੇ ਕਰੇ, ਸਤਿਗੁਰੂ ਸੇਵੇ, ਜੇ ਕੋਈ ਆਪਣੇ ਗੁਰੂ ਨੂੰ ਚੇਤੇ ਕਰੇ ਤਾਂ ਸਭ ਕਿਛ ਪਾਏ, ਤਾਂ ਬਈ ਉਹ ਸਾਰੀਆਂ ਬਰਕਤਾਂ ਹਾਸਲ ਕਰ ਸਕਦਾ ਹੈ। ਹਾਂਜੀ।
ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ,
ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ, ਜੇਹੋ ਜੇਹੀ ਮਨਸਾ, ਮਨ ਦੀ ਆਸਾ ਨੂੰ ਆਖੀਦਾ ਮਨਸਾ, ਮਨ ਦੀ ਆਸਾ ਉਸਨੂੰ ਆਖੀਦਾ ਮਨਸਾ, ਜੇਹੋ ਜਿਹੀ ਮਨ ਦੀ ਆਸਾ ਰੱਖ ਕੇ ਤੁਸੀਂ ਪ੍ਰਭੂ ਨੂੰ ਚੇਤੇ ਕਰੋਗੇ, ਗੁਰੂ ਦੇ ਲੜ ਲੱਗੋਗੇ, ਗੁਰੂ ਦਾ ਪੱਲਾ ਫੜੋਗੇ, ਤਿਹੋ ਜਿਹਾ ਫਲ ਤੁਹਾਨੂੰ ਮਿਲ ਜਾਏਗਾ। ਗੁਰੂ ਦੇ ਲੜ ਲੱਗੇ ਉਹ ਖਾਲੀ ਤੇ ਨਹੀਂ ਮੋੜਨ ਲੱਗੇ, ਧਨ ਮੰਗਿਆ ਧਨ ਮਿਲ ਜਾਏਗਾ, ਦੁਨਿਆਵੀ ਸੁੱਖ ਮੰਗੇ ਨੇ ਮਿਲ ਜਾਣਗੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸ਼ਰਨੀ ਲੱਗ, ਸੇਵਾ ਲੱਗ, ਜੋ ਗੁਰੂ ਦੀ ਸੇਵਾ ਚ ਲੱਗਦਾ ਉਸਨੂੰ ਮਿਲਦਾ, ਮਿਲੇਗਾ, ਅਵਸ਼ ਮਿਲੇਗਾ, سچے دلوں جڑا لگتا اس نو ملتا ہے. لیکن منگن والی چیز کی ہے سمجھنے, وہ تے ہے بھگتی پرماتما دا پیار. جے کوئی وہ منگن جاندا ہووے تے وہ بھی مل سکتا ہے. لیکن اج تک کسی نو نہیں میں ویکھیا ارداس کردیا کہ اے سچے پادشاہ میری چوئی بھگتی پا دے. اولاد منگدیا دیکھا, کارا منگدیا دیکھا, اس مکان منگتے ویکھا, بینک بیلنس منگتے ویکھا, سکھ منگتے ویکھا, نوکریاں منگدیا ویکھا, کسی دی اج تک میں ارداس نہیں سنی کہ اے ربا اج میری چوئی تو بھگتی پا دے. میں سویرے 4 بجے اٹھ کے تینوں جپیا کرا, میں دن رات تینوں جپیا کرا, کوئی نہیں آ گیا. تو کہیں گے نے منگ جی جی منگو گے ہو جی مل جائے گی, لیکن نام بھی منگ کوئی منگتا کوئی نہیں. منگا دے سڈیاں دوجیاں رہندیاں نے کہ جس نو آخدے ہیں جھوٹ ہے, جو اتھے چھڑ جائے گا, جو بنس نہ ہار ہے وہی منگ دیں. یہ آخدے رہے منسا جیڑی تار کے گرو دے لڑ لگے منسا تے پوری ہوندی ہے. جے ہی منسا کر لاگ لگ جائے, یہ بھی نال شرط ہے, یہ نہیں کہ لپ سروس, یہ نہیں کہ اتوں اتوں بکھاوے دی. لگ جائے کوئی من کر کے پھر جو منسا ہے پوری تے ہوئے گی. لیکن منسا منسا سے فرق ہے نا, منگن منگن ہوئی تھی فرق پہ جانا. تے پھر کہیں نے جی ہی منسا کر لاگے تیہا پھل پائے, پھل تے ہو جا مل جائے گا جہ جا منگیں گا. ہاں جی
ستگر داتا سبنا وت کا
وتھو کا
ستگر داتا سبنا وتھو کا پورے پاگ ملا بنیا.
ستگر داتا سبنا وتھو کا, وتھو آخدے نے وستواں, کہندے نے وہ داتے کول تے ساریاں وستواں موجود نے. وہ تے ساریاں وستواں دا داتا رے, سب کچھ دے سکدا ہے, اوتھے تے کاٹ کوئی نہیں. ستگر داتا سبنا وتھو کا, ویکھ لے وستو کیڑی منگنی, پورا پاگ ملاونیا, کسے دے پاگ جاگ اٹھن اس نو سوجھی آؤندی ہے کہ میں بھگتی منگا تے کہیں جنے پھر وہ ملاپ ہو جاندا. پورا پاگ ملاونیا جس دے پاگ جاگ دے نے اس نو منگن دی سوجھی آ جاندی ہے تے اونوں پھر پربھو ملاونیا دس گرو وہ بھی ملا دینا. ہوں یہ گلان نہیں ہیں, انہوں گلان نہ سمجھنا, یہ من پرچاوا نہیں ہے. کیونکہ بانی جو آخیا ہے یہ حقیقت ہے, کہ ارداساں کوئی بول بول کے نہیں آخی دیا. ارداس سے 24 گھنٹے جو من دی اچھا ہے تھوڑی, بے شک بیٹھے کھڑے ستے جو بھی گرو نو یاد کر کے تسی دل چ تاری بیٹھے ہو, تھوڑی ارداس ہی ہے. ارداساں تے گٹ گٹ کے انتر کی جان تو جان ہی رہا ہے کہ تسی منگ رہے ہو. تو آج دن گرو ستگر داتا سبنا وتھو کا پورے پاگ میں لاونیا. ہاں جی,
اے من میلا اک نہ تیائے,
اے من میلا اک نہ تیائے. جنہیں جنی دیر اے من میلا اے, اک پربھو نو چیتے نہیں کرتا. اے من میلا جنی دیر اے من میلا اے, ادو تائی بھگتی نہیں منگے گا, ادو تائی نام نہیں منگے گا. اک نہ دھیائے اک پرمیشر نو چیتے نہیں کرے گا. ہاں جی,
انتر میل لاگی بہت دوجے پائے.
انتر میل لاگی جنا چر اندر میل ہے, شریر دی میل نہیں من دی میل, جنا چر من میلا ہے جنا چر اندر میل لگی ہوئی ہے, بہت دوجا ہے بھائی. دوجا آخدے نے پرماتما تو سوا ہور سب کچھ دوجا ہے. پرماتما ایک ہے, اس تو بنا ہور سب کچھ جو نظری آ رہا وہ دوجا ہے. پائے کہندے نے پیا, آخیا ہے بہت دوجا ہے پائے. جنہ چر اندر دی میل ہے انہ چر ہور سب کچھ پیارا لگ رہا ہے. ایک پرماتما نہیں پیارا لگ رہا, ہور سب کچھ ہی پیارا لگ رہا ہے. تن پیارا لگے گا, اولاد پیاری لگے گی, مکان پیارے لگ گئے,